ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਚੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੈ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆ ਦੇ ਮਾਲਕ ਨਿਮਰਤਾ ਦੀ ਇੰਤਹਾ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਸ਼ੇਸ਼ ਤੌਰ 'ਤੇ ਅੱਜ ਦੇ ਪਵਿੱਤਰ ਫਰਮਾਨ ਵਿੱਚ ਸਾਨੂੰ ਸੁਚੇਤ ਕੀਤਾ ਗੁਰੂ ਕੇ ਸਿੱਖਾ ਮਿਹਨਤ 'ਤੇ ਮਾਣ ਨਾ ਕਰ। ਸਾਰਿਆਂ ਤੋਂ ਵੱਡੇ ਉਸ ਪਰਮਾਤਮਾ 'ਤੇ ਗੁਰੂ ਦੀ ਕਿਰਪਾ ਹੈ, ਉਹਦੀ ਕਿਰਪਾ ਤੋਂ ਬਿਨਾਂ ਨਾ ਕੋਈ ਪਰਮਾਤਮਾ ਦਾ ਨਾਮ ਜਪ ਸਕਦਾ ਹੈ, ਉਹਦੀ ਕਿਰਪਾ ਤੋਂ ਬਿਨਾਂ ਮਨੁੱਖ ਦੇ ਅੰਦਰੋਂ ਮੈਂ ਨਹੀਂ ਜਾਂਦੀ। ਇਸ ਕਰਕੇ ਅਰਦਾਸ ਬੇਨਤੀ ਕਰ, ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਹੀ ਕਰ, ਇਸ ਪੱਖ ਨੂੰ ਮੇਰੇ ਪਾਤਸ਼ਾਹ ਨੇ ਪੰਜ ਪੌੜੀਆਂ ਵਿੱਚ ਵਿਸਤਾਰ ਦੇ ਸਹਿਤ ਜਿੱਥੇ ਬਿਆਨ ਕੀਤਾ ਹੈ ਅਤੇ ਨਾਲ ਇਹ ਵੀ ਦੱਸਿਆ ਵੀ ਜਿਨ੍ਹਾਂ 'ਤੇ ਕਿਰਪਾ ਹੋ ਗਈ ਉਹਨਾਂ ਦੀ ਨਿਸ਼ਾਨੀ ਕੀ ਹੈ, ਪਤਾ ਕਿਵੇਂ ਲੱਗੇ ਕਿ ਕਿਰਪਾ ਹੋਈ ਕਿ ਨਹੀਂ। ਹਜ਼ੂਰ ਨੇ ਦੂਜਾ ਪੱਖ ਵੀ ਦਿੱਤਾ ਵੀ ਜਿਨ੍ਹਾਂ 'ਤੇ ਕਿਰਪਾ ਹੋਈ ਉਹਨਾਂ ਦਾ ਮਨ ਡੋਲਦਾ ਨਹੀਂ, ਡੱਕੋ ਡੋਲੇ ਨਹੀਂ ਖਾਂਦਾ, ਉਹ ਇੱਕ ਦੇ ਹੋ ਕੇ ਰਹਿ ਗਏ ਨੇ, ਕਿਉਂਕਿ ਸ਼ਬਦ ਲਮੇਰਾ ਹੈ। ਜਿਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਅੱਜ ਕਿਰਪਾ ਕਰਨਗੇ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦੇ ਅੱਖਰੀ ਅਰਥਾਂ ਦੀ ਵਿਚਾਰ ਕਰਨੀ ਹੈ। ਹਜ਼ੂਰ ਸਾਡੇ ਸਾਰਿਆਂ 'ਤੇ ਰਹਿਮਤਾਂ ਕਰਨ। ਗੁਰਮੁਖੋ ਮੀਂਹ ਪੈਂਦਾ ਹੈ ਪਰ ਜਿਨ੍ਹਾਂ ਨੇ ਭਾਂਡੇ ਸਿੱਧੇ ਕੀਤੇ ਹੋਣ ਉਹਨਾਂ ਦੇ ਬਰਤਨ ਭਰ ਜਾਂਦੇ ਤੇ ਜਿੰਨਾ ਮੂਹਦੇ ਕੀਤੇ ਹੁਣ ਮੀਂਹ ਪੈਂਦੇ ਵਿੱਚ ਵੀ ਭਾਂਡਾ ਖਾਲੀ ਰਹਿ ਜਾਂਦਾ। ਇਸ ਕਰਕੇ ਗੁਰੂ ਕੀ ਰਹਿਮਤ ਦਾ ਮੀਂਹ ਅੱਠੇ ਪੈਰ ਵਰਸਦਾ ਹੈ, ਲੇਕਿਨ ਆਪਣਾ ਭਰੋਸਾ ਅਧੂਰਾ ਹੋਣ ਕਰਕੇ ਆਪਾਂ ਭਾਂਡਾ ਮੂਧਾ ਮਾਰ ਛੱਡਿਆ ਸੀ, ਖਾਲੀ ਦੇ ਖਾਲੀ ਰਹਿ ਗਏ। ਹਜ਼ੂਰ ਸਾਡੇ 'ਤੇ ਕਿਰਪਾ ਕਰਨ, ਸਾਡੇ 'ਤੇ ਰਹਿਮਤ ਕਰਨ, ਸਾਡਾ ਅੰਤਸ਼ਕਾਰ ਰੂਪੀ ਭਾਂਡਾ ਗੁਰੂ ਦੀ ਰਹਿਮਤ ਲਈ ਖੁੱਲ੍ਹਾ ਰਹਿ ਤਾਂ ਕਿ ਸਤਿਗੁਰੂ ਪਾਤਸ਼ਾਹ ਆਪਣੀ ਰਹਿਮਤਾਂ ਨਾਲ ਨਿਵਾਜਣ। ਭਾਂਡੇ ਨੂੰ ਖੁੱਲ੍ਹਾ ਕਰੀਏ, ਹਜ਼ੂਰ ਦੇ ਚਰਨਾਂ ਦੇ ਨਾਲ ਆਪਣੀ ਮਨ ਅਤੇ ਬਿਰਤੀ ਨੂੰ ਜੋੜਨ ਦਾ ਯਤਨ ਕਰੀਏ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾ ਸਰੀ ਚੰਤ ਮਹੱਲਾ ਚੌਥਾ ਘਰ ਪਹਿਲਾ।
ਰਾਗ ਮਾਲਾ ਦੇ ਮੁਤਾਬਕ ਧਨਾਸਰੀ ਮਾਲ ਕੌਸਕ ਰਾਗ ਦੀ ਰਾਗਨੀ ਹੈ, ਲੇਕਿਨ ਆਮ ਕਰਕੇ ਸਤਿਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਸੋਠ ਵੀ ਰਾਗਣੀ ਹੈ, ਗੌੜੀ ਵੀ ਰਾਗਣੀ ਹੈ, ਲੇਕਿਨ ਸਾਰਿਆਂ ਨੂੰ ਰਾਗ ਕਹਿ ਕਰਕੇ ਸਨਮਾਨ ਦਿੱਤਾ ਹੈ। ਮੇਰੇ ਕਹਿਣ ਤੋਂ ਭਾਵ ਰਾਗ ਮਾਲਾ ਦੇ ਮੁਤਾਬਕ ਇਹ ਧਨਾਸਰੀ ਰਾਗਣੀ ਹੈ, ਪਰ ਇਹਨੂੰ ਗੁਰੂ ਪਾਤਸ਼ਾਹ ਨੇ ਰਾਗ ਕਰਕੇ ਵੀ ਸਨਮਾਨ ਦਿੱਤਾ ਹੈ। ਸ਼ੰਤ ਦੇ ਅਰਥ ਜੋ ਮੈਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਦੇ ਕੋਲ ਪੜ੍ਹੇ ਨੇ, ਛੰਦ ਦਾ ਭਾਵ ਹੁੰਦਾ ਜਿੱਥੇ ਕਾਵਿ ਅਤੇ ਸੰਗੀਤ ਦੋਵੇਂ ਇਕੱਠੇ ਹੋਣ। ਆਪਾਂ ਕਹਾਂਗੇ ਵੀ ਉਹ ਕੀ ਹੁੰਦਾ, ਸਾਡੀ ਪੰਜਾਬੀ ਸਾਹਿਤ ਵਿੱਚ ਸਾਡੀ ਕੌਮ ਦੇ ਵਿਦਵਾਨ ਭਾਈ ਪੂਰਨ ਸਿੰਘ ਦੀ ਜਿਹੜੀ ਲਿਖਤ ਹੈ ਨਾ, ਉਹ ਇਸ ਪੱਖ ਦੀ ਹੈ। ਭਾਈ ਵੀਰ ਸਿੰਘ ਜੀ ਦੇ ਨਾਲ ਭਾਈ ਪੂਰਨ ਸਿੰਘ ਦਾ ਨਾਮ ਵਿਸ਼ੇਸ਼ ਤੌਰ 'ਤੇ ਆਉਂਦਾ ਹੈ। ਉਹਨਾਂ ਦੀ ਤਕਰੀਬਨ ਜਿੰਨੀ ਵੀ ਰਚਨਾ ਹੈ ਉਹ ਇਸ ਨਿਯਮ ਦੇ ਮੁਤਾਬਕ ਹੈ। ਜਿਵੇਂ ਉਹ ਲਿਖਦੇ ਨੇ, ਜਿਉਂਦੀਆਂ ਰਹਿਣ ਮੇਰੇ ਪੰਜਾਬ ਦੀਆਂ ਕਿੱਕਰਾਂ ਅਤੇ ਟਾਹਲੀਆਂ, ਇਹਨੂੰ ਗਾਇਆ ਨਹੀਂ ਜਾ ਸਕਦਾ, ਇਹਦੇ 'ਤੇ ਇਹ ਨਿਯਮ ਲੱਗੇਗਾ। ਤੋ ਧਨਾਸਰੀ ਰਾਗ ਵਿੱਚ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਪਹਿਲੇ ਘਰ ਸੁਰਤਾਲ ਦੇ ਵਿੱਚ ਇਹ ਸ਼ੰਤ ਉਚਾਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਉਹ ਇੱਕ ਹੈ। ਆਪਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਸ਼ਲੋਕ ਪੜ੍ਹਦੇ ਹਾਂ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲ ਹਾਰਨੈ ਜਲ ਥਲ ਮਈਅਰ ਸੋਏ। ਕਾਰਨਾਂ ਨੂੰ ਕਰਨ ਵਾਲਾ ਏਕ ਹੈ ਅਤੇ ਗੁਰਮੁਖਾ ਉਹ ਕਿਸੇ ਇੱਕ ਵਿਸ਼ੇਸ਼ਤਾ 'ਤੇ ਨਹੀਂ ਰਹਿੰਦਾ। ਉਹ ਪਾਣੀ ਦੇ ਵਿੱਚ ਵੀ ਹੈ, ਧਰਤੀ ਦੇ ਵਿੱਚ ਵੀ ਹੈ, ਆਕਾਸ਼ ਦੇ ਵਿੱਚ ਵੀ ਹੈ। ਆਪਾਂ ਗੁਰਮੁਖੋ ਕਹੀ ਤਾਂ ਜਾਂਦੇ ਪਰ ਆਪਾਂ ਅੰਦਰੋਂ ਨਹੀਂ ਜੇ ਬਣਦੇ, ਕਹੀ ਜਾਂਦੇ ਹਾਂ। ਇੱਕ ਵੇਰਾ ਮੈਨੂੰ ਸਰਬ ਧਰਮ ਸੰਮੇਲਨ ਵਿੱਚ ਜਾਣ ਦਾ ਮੌਕਾ ਮਿਲਿਆ, ਵੱਖ ਵੱਖ ਧਰਮਾਂ ਦੇ ਵਿਦਵਾਨ ਧਾਰਮਿਕ ਆਗੂ ਆਏ। ਉਹਨਾਂ ਨੇ ਆਪੋ ਆਪਣੇ ਮਤ ਦੇ ਮੁਤਾਬਕ ਆਪਣੀਆਂ ਚੰਗੀਆਂ ਉੱਚੀਆਂ ਵਿਚਾਰਾਂ ਦਿੱਤੀਆਂ ਅਤੇ ਸਾਰਿਆਂ ਤੋਂ ਬਾਅਦ ਮੇਰੀ ਵਾਰੀ ਆਈ। ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ, ਮੈਂ ਗੁਰੂ ਘਰ ਦਾ ਕੇਵਲ ਗ੍ਰੰਥੀ ਹਾਂ, ਮੈਂ ਬਹੁਤਾ ਪੜ੍ਹਿਆ ਲਿਖਿਆ ਨਹੀਂ, ਪਰ ਜਿਸ ਗੁਰੂ ਦੇ ਦਰ ਵੱਲੋਂ ਮੈਂ ਆਇਆ ਨਾ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੀ ਪੀੜ ਦੇ ਮਾਲਕ ਵੱਲੋਂ, ਮੈਂ ਉਹਨਾਂ ਤੱਕ ਤੁਹਾਨੂੰ ਸੁਨੇਹਾ ਦਿਆਂਗਾ। ਸੁਨੇਹਾ ਇਹ ਹੈ ਕਿ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੂਜਾ ਜੰਗ ਜਿੱਤਿਆ ਹਰਗੋਬਿੰਦਪੁਰ ਸਾਹਿਬ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਸੇਵਕਾਂ ਨੂੰ ਕਹਿਣ ਲੱਗੇ, ਗੁਰਮੁਖੋ ਗੁਰੂ ਨਾਨਕ ਦਾ ਦਰ ਸਾਰਿਆਂ ਲਈ ਸਾਂਝਾ ਹੈ। ਇੱਥੇ ਮੁਸਲਮਾਨ ਵੀਰ ਆਉਂਦੇ ਨੇ ਅਤੇ ਉਹਨਾਂ ਨੂੰ ਨਮਾਜ਼ ਪੜ੍ਹਨ ਵਿੱਚ ਪਰੇਸ਼ਾਨੀ ਹੁੰਦੀ, ਧਿਆਨ ਦਿਆ ਜੀ ਧਿਆਨ। ਆਪਾਂ ਆਪਣੇ ਬਾਰੇ ਸੋਚਦੇ ਹਾਂ, ਦੂਜਿਆਂ ਬਾਰੇ ਨਹੀਂ, ਖੁਦ ਗਰਜ ਹਾਂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰੂ ਘੇਰਿਓ, ਤੁਹਾਡੇ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਰਹਿਮਤਾਂ ਦਾ ਮੀਂਹ ਵਰਸਾਉਣ। ਗੁਰਦੁਆਰਾ ਫੇਰ ਬਣਾਵਾਂਗੇ, ਪਹਿਲਾਂ ਮਸੀਤ ਬਣਾਈਏ। ਗੁਰਮੁਖੋ ਕਹਿਣਾ ਬੜਾ ਸੌਖਾ ਪਰ ਕਰਨਾ ਬੜਾ ਔਖਾ ਹੈ। ਇਹ ਗੁਰੂ ਨਾਨਕ ਦਾ ਦਰ ਹੈ ਜਿਹਨੇ ਗੁਰਦੁਆਰੇ ਦੇ ਨਾਲੋਂ ਪਹਿਲਾਂ ਮਸੀਤ ਬਣਾਈ, ਔਰ ਮਸੀਤ ਅੱਜ ਵੀ ਹੈ। ਇਹ ਨਹੀਂ ਵੀ ਗੱਲ ਗਈ ਜ਼ਮਾਨੇ ਦੀ ਗੱਲ ਹੈ। ਮੈਂ ਬੇਨਤੀ ਕਰਾਂਗਾ ਕਿ ਗੁਰਸਿੱਖਾਂ ਨੂੰ ਜਾ ਕੇ ਵੇਖਣਾ ਚਾਹੀਦਾ ਹੈ ਵੀ ਗੁਰੂ ਨਾਨਕ ਦਾ ਘਰ ਕਿੰਨਾ ਧਰਮ ਨਿਰਪੱਖ ਹੈ। ਕਈ ਜਾਣੇ ਹਾਂ ਧਰਮ ਨਿਰਪੱਖ, ਪਰ ਧਰਮ ਨਿਰਪੱਖ ਹੋਣਾ ਬੜਾ ਔਖਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਦੁਆਰੇ ਦੇ ਨਾਲੋਂ ਪਹਿਲਾਂ ਉੱਥੇ ਮਸੀਤ ਬਣਾਈ ਹੈ ਤਾਂ ਕਿ ਮੁਸਲਮਾਨ ਭਰਾਵਾਂ ਨੂੰ ਅੱਲਾ ਦੀ ਇਬਾਦਤ ਕਰਨ ਲੱਗਿਆਂ ਪਰੇਸ਼ਾਨੀ ਨਾ ਆਵੇ। ਅੱਜ ਅਸੀਂ ਆਪਣੇ ਧਰਮ ਮੰਦਰ ਦੀ ਕੰਧ ਨੂੰ ਅੱਗੇ ਵਧਾਉਣ ਵਾਸਤੇ ਦੂਜੇ ਦਾ ਧਰਮ ਮੰਦਰ ਢਾਹ ਦਿੰਦੇ ਹਾਂ। ਧਰਮ ਨਹੀਂ, ਧਰਮ ਉਹ ਹੈ ਜਿਹੜਾ ਆਪਣੇ ਧਰਮ ਦੇ ਨਾਲੋਂ ਦੂਜਿਆਂ ਦੇ ਧਰਮ ਨੂੰ ਪਹਿਲ ਦੇਵੇ। ਮੈਂ ਬੇਨਤੀ ਕੀਤੀ ਹੈ, ਗੁਰੂ ਨਾਨਕ ਦਾ ਦਰ ਜਿਹਾ ਹੈ। ਇੱਥੇ ਹਜ਼ਾਰਾਂ ਉਦਾਹਰਨਾਂ ਮਿਲਣਗੀਆਂ, ਹਜ਼ਾਰਾਂ ਇੱਕ ਨਹੀਂ। ਜੰਗ ਹੋਇਆ, ਗੁਰੂ ਦੇ ਦਰ ਦਾ ਸੇਵਕ ਦੇ ਜਾਓ, ਉੱਥੇ ਮਸ਼ਕ ਵੇਖਣੀ ਅੱਜ ਵੀ ਹੈ, ਭਾਈ ਘਨੱਈਏ ਦੀ ਮਸ਼ਕ ਜਿਹਦੇ ਨਾਲ ਪਾਣੀ ਪਿਉਂਦੇ ਹੁੰਦੇ ਸਨ। ਜੰਗ ਹੋਇਆ, ਪਹਾੜੀਏ ਵੀ ਸ਼ਹੀਦ ਹੋ ਗਏ, ਫੱਟੜ ਹੋ ਗਏ, ਗੁਰੂ ਕੇ ਸਿੱਖ ਵੀ ਹੋਏ, ਸ਼ਾਹੀ ਸੈਨਾ ਦੇ ਜਵਾਨ ਵੀ। ਲੇਕਿਨ ਗੁਰੂ ਕਾ ਪਿਆਰਾ ਭਾਈ ਘਨੱਈਆ ਉਸ ਮਸ਼ਕ ਦੇ ਨਾਲ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ ਅਤੇ ਸਾਡੇ ਵਰਗੇ ਤੰਗ ਨਿਗਾਹ ਵਾਲੇ, ਤੰਗ ਦਿਲ। ਕਲਗੀਧਰ ਪਾਤਸ਼ਾਹ ਨੂੰ ਸ਼ਿਕਾਇਤ ਕੀਤੀ, ਪਾਤਸ਼ਾਹ ਅਸੀਂ ਮਾਰ ਮਾਰ ਕੇ ਫੱਟੜ ਕਰਦੇ ਹਾਂ ਅਤੇ ਤੁਹਾਡਾ ਸੇਵਕ ਭਾਈ ਘਨੱਈਆ ਪਾਣੀ ਪਿਆਈ ਜਾਂਦਾ ਜੀ, ਪਾਣੀ ਸਾਨੂੰ ਤਾਂ ਜਾਪਦਾ ਵੀ ਰਲਿਆ। ਬੁਲਾਇਆ, ਭਾਈ ਘਨੱਈਆ ਤੇਰੀ ਸ਼ਿਕਾਇਤ ਆਈ ਵੀ ਤੂੰ ਵੈਰੀਆਂ ਨੂੰ ਪਾਣੀ ਪਿਆਉਣਾ ਕਿਵੇਂ? ਭਾਈ ਸਪਸ਼ਟੀਕਰਨ ਦੇ, ਕਹਿਣ ਲੱਗਾ ਮੇਰੇ ਮਾਲਕਾ, ਮੈਨੂੰ ਤੂੰ ਸੰਥਿਆ ਇਹ ਕਰਾਈਏ, ਨਾ ਕੋ ਬੈਰੀ ਨਾ ਬਗਾਨਾ, ਸਗਲ ਸੰਗ ਹਮਕੋ ਬਣ ਆਏ, ਮੈਂ ਪਾਣੀ ਕਿਹਨਾਂ ਨੂੰ ਨਾ ਪਿਆਵਾਂ ਕਿਉਂਕਿ ਮੈਨੂੰ ਤੂੰ ਸਾਰਿਆਂ ਦੇ ਵਿੱਚ ਦਿਸਦਾ ਹੈ। ਇਹ ਹੈ ਸਿੱਖੀ, ਇਹ ਗੁਰੂ ਨਾਨਕ ਦਾ ਧਰਮ। ਆਪਾਂ ਪੜ੍ਹਦੇ ਤਾਂ ਪਰ ਗੁਰਮੁਖੋਂ ਪ੍ਰੈਕਟੀਕਲ ਨਹੀਂ ਕਰਦੇ। ਸਭ ਮੈਂ ਜੋਤ, ਇਹ ਨਹੀਂ ਆਖਿਆ ਇੱਕ ਦੇ ਵਿੱਚ, ਦੋ 'ਚ, ਤਿੰਨਾਂ 'ਚ ਨਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਬਲਬ ਜਗਦੇ ਨੇ, ਟਿਊਬਾਂ ਜਗਦੀਆਂ ਨੇ, ਹੀਟਰ ਜਗਦਾ ਗਰਮ ਹੈ, ਫਰਿੱਜ ਠੰਡੇ ਨੇ, ਪਰ ਗੁਰਮੁਖੋ ਕਰੰਟ ਇੱਕ ਹੈ। ਕਰੰਟ ਬੰਦ ਹੋ ਜੇ ਅਤੇ ਨਾ ਫਰੀਜਰ ਚੱਲੇ ਅਤੇ ਨਾ ਹੀਟਰ ਚੱਲੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਪਿਆਰਿਆ ਪਰਮਾਤਮਾ ਇੱਕ ਹੈ ਭਾਈ, ਦਵੈਤ ਤੋਂ ਰਹਿਤ ਹੈ। ਹਾਂ, ਸੱਚਾ ਗੁਰੂ ਕਰੇ ਕਿਰਪਾ ਤੇ ਤੈਨੂੰ ਸਮਝ ਪੈ ਜਾਏਗੀ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ।
ਮੈਂ ਬੇਨਤੀ ਕੀਤੀ ਆਰੰਭ ਵਿੱਚ, ਗੁਰਮੁਖੋ ਬਾਤ ਮਿਹਨਤ ਨਾਲ ਨਹੀਂ ਬਣਨੀ, ਬਾਤ ਰਹਿਮਤ ਨਾਲ ਬਣਨੀ ਹੈ, ਰਹਿਮਤ ਨਾਲ। ਔਰ ਹਰ ਮਜ਼ਹਬ ਨੇ ਆਪਣੀ ਭਾਸ਼ਾ ਦੇ ਵਿੱਚ ਇਸ ਕਿਰਪਾ ਨੂੰ ਸਭ ਤੋਂ ਉੱਚਾ ਮੰਨਿਆ। ਈਸਾਈਅਤ ਪੜ੍ਹੀਏ, ਉੱਥੇ ਲਿਖਿਆ ਗ੍ਰੇਸ ਆਫ ਗਾਡ ਅਰਥ ਇਹੋ ਨੇ। ਅਸੀਂ ਪੁਰਾਤਨ ਭਾਰਤੀ ਅਧਿਆਤਮ ਗ੍ਰੰਥਾਂ ਦਾ ਮੁਤਾਲਿਆ ਕਰੀਏ चाहे वह शास्त्र होण भावें सिमृतियां होण उत्थे एक बड़ा प्यारा शब्द आउंदा अनकंपा। पाक कुरान पढ़ना बुरी बात नहीं, मेरी अपनी समझ मुताबक दुनिया का कोई धर्म ग्रंथ माड़ा है ही नहीं। माड़ा उन्हां लई है जिन्हां दी सोच माड़ी है, सोच माड़ी है। पवित्र कुरान विच कर्म ते फजल शब्द वार वेर आया, वार वार कर्म, जिहड़ा कर्म आपां बोलदे ना संस्कृत विच जां आम पंजाबी च, आम आपां कर्म नूं कम कहिंदे आ, बिल्कुल दुरुस्त है, गलत नहीं। लेकिन अरबी ते फारसी विच कर्म कहिंदे ने बख्शिश नूं, रहमत नूं, किरपा नूं। भावें उह अनकंपा है, भावें उहनूं ग्रेस ऑफ गाड कह दीए, भावें उहनूं फजल कह दीए। और गुरु ग्रंथ सच्चे पातशाह दी पावन बाणी प्रसाद शब्द आया, प्रसाद अर्थ भी कृपा है, जिहड़ा प्रसाद है ना इहदा अर्थ कृपा है। पर इहदे नाल सानू उहनां महापुरशां ने इहदा अनवे करके एक होर अर्थ भी जोड़िया, कहिंदे गुरमुखा कृपा तां होवेगी पर थोड़ा जिहा स्वादां तों परा हो। सादनाम स्वाद दा भी है, टेस्ट दा, कृपा तो होएगी पर स्वादां तो परा होना कर। जदों परा हो जाएगा ना फिर कृपा ही कृपा है। तो सच्चा गुरु करे कृपा, हर जियो कृपा करे ता नाम त्याइए जियो। जदों वो परिपूर्ण परमात्मा दुखां दा हार घरे भरे करन वाला मनुख ते कृपा करेगा ना, तां ए वाहगुरू दे नाम वाले पासे वल केंद्रित होवेगा। उस्तत करे अनेक जन अंत न पारा वार, नानक रचना प्रभ रची बहुविध अनक प्रकार। तो इस प्रकार वाहगुरू कृपा करे ता उस परमात्मा दे नाम नाल जुड़िया जांदा है।
सतगुर मिलै सुभाई,
सतगुरु पातशाह मज कृपा दे घरे घर विच आ के जदों खुशी विच आ करके मनुख ते रहमत करदे हन।
सहज गुण गाइयै जियो,
इत्थे शंकावादी दे मन विच शंका है भी भाई साहब ए भी को पाक है भी गुरु पातशाह खुशी नाल मिलन। गुरमुखो गुरु धार मौके खुश है, पर कई बार साडिया करतूतां करके गुरु बीरस विच भी आ जांदा है। आप पाम करके बंदे गलत होवे ना ते आपां उहनूं लफ्ज कौड़ा कहिंदे तां मसंद है, मसंद ये बड़ी करड़ी गाल है। पर किसे जमाने दे विच गुरु पंचम पातशाह महाराज ने गुरु घर के प्रचार वास्ते साडे बजुर्गों दीआं ड्यूटियां लाईआं ते उन्होंने मसंद लफज नाल सन्मानित किया। मसंद दा भाव हुंदा गाइटड फीसर, जिवें आपां कहिंदे ना गाइटड फीसर, इसे तरह कदे गुरु घर विच मसंद दा भाव हुंदा सी सत्कारयोग धार्मिक हस्ती। पर समां आया हौली हौली उन्हां लोकां ने धर्म दे नालों अपनियां दुनियावी लोड़ां नूं पहल दित्ती, दुनियावी लोड़ां नूं। मैं एक लफ्ज़ आम कहिंदा हुंदा, धर्म धंधा नहीं, धार्मिक जीवन जाच है। आपां तकरीबन धार्मिक बन के ते लोकां नूं विखाउणा चाहुंदे भी लोकी सानूं सर्टिफिकेट देण, लोकी देण, पर गुरमुखो भुल जांदे आ आप गवाइए तां शौ पाइए। बहुत लंबी चौड़ी कथा लिखी है गुरु प्रताप ग्रंथ विच ज्ञानी संतोख सिंह ने। गुरु के सिखां दे घर विच जाना ते कई तरह दियां घटिया हरकतां करनियां और आखिरकार उह शिकायत कलगीधर पातशाह महाराज तक पहुंची। गुरुद्वारा शहीदगंज साहब है जिथे ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਾਵਨ ਸੀਸ ਲੈ ਕੇ ਭਾਈ ਜੇਤਾ ਜੀ ਆਏ, ਬਾਬਾ ਜਉਣ ਸਿੰਘ ਜੀ ਉਸ ਗੁਰਦੁਆਰੇ ਵਿੱਚ ਖੂਹ ਹੈ ਇੱਕ, ਉਸ ਖੂਹ ਨੂੰ ਕਹਿੰਦੇ ਨੇ ਮਸੰਦਾ ਵਾਲਾ ਖੂਹ, ਔਰ ਉਸ ਖੂਹ ਦੇ ਵਿੱਚ ਮਿੱਟੀ ਦਾ ਤੇਲ ਪਾ ਕਰਕੇ ਉਹਨਾਂ ਨੂੰ ਸਾੜਨਾ ਕੀਤਾ। ਕਦੇ ਗੁਰੂ ਸਿੱਖਾਂ ਨੂੰ ਸਾੜੇਗਾ? ਨਹੀਂ ਨਹੀਂ, ਸਾਡੀਆਂ ਕਰਤੂਤਾਂ ਹੀ ਸਾਨੂੰ ਲੈ ਡੁੱਬੀਆਂ, ਸਾਡੀਆਂ ਕਰਤੂਤਾਂ। ਔਰ ਉਹਦੇ ਤੋਂ ਬਾਅਦ ਇਹ ਮਸੰਦ ਲਫਜ਼ ਸਾਡੇ ਸਿੱਖ ਜਗਤ ਵਿੱਚ ਸਤਿਕਾਰ ਦੀ ਬਜਾਏ ਤਿਰਸਕਾਰ ਦਾ ਸ਼ਬਦ ਬਣ ਗਿਆ। ਫਲਾਣਾ ਤਾਂ ਮਸੰਦ ਹੈ ਭਾਈ, ਪਾਪ ਘਟੀਆ ਮਨੁੱਖ। ਕਦੇ ਸਤਿਗੁਰੂ ਪਾਤਸ਼ਾਹ ਨੇ ਮਸੰਦ ਕਹਿ ਕੇ ਸਤਿਕਾਰ ਦਿੱਤਾ, ਕਦੇ ਸਾਡੀਆਂ ਗਲਤ ਹਰਕਤਾਂ ਕਰਕੇ ਉਹ ਮਸੰਦ ਸ਼ਬਦ ਤਿਰਸਕਾਰ ਦਾ ਸੂਚਕ ਬਣ ਗਿਆ। ਸਤਿਗੁਰ ਮਿਲੇ ਸੁਭਾਏ, ਸਹਿਜ ਗੁਣ ਗਾਈਏ ਜੀਓ। ਸਾਨੂੰ ਗੁਰੂ ਪਾਤਸ਼ਾਹ ਦੀ ਖੁਸ਼ੀ ਦਾ ਕਿਵੇਂ ਪਤਾ ਲੱਗੇਗਾ? ਤਾਂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਗੁਰਮੁਖਾ ਫਿਰ ਮਨ ਅਡੋਲ ਹੋਣ, ਅਡੋਲ ਕਰਕੇ ਤੂੰ ਵਾਹਿਗੁਰੂ ਦੇ ਗੁਣ ਅੱਠੇ ਪਰ ਚਾਰ ਨਾਲ ਗਾਈ ਜਾਵੇਗਾ। ਬਾਣੀ ਦੇ ਵਿੱਚ ਗਾਈਏ ਸ਼ਬਦ ਬੜਾ ਆਉਂਦਾ ਹੈ। ਬਹੁਤ ਵੇਰਾ ਕਈ ਗੁਰਮੁਖਾਂ ਨੇ ਸਵਾਲ ਕੀਤਾ ਵੀ ਭਾਈ ਸਾਹਿਬ ਇਹ ਗਾਉਣ ਦਾ ਮਤਲਬ ਕੀ ਹੋਇਆ? ਇਹਦੀ ਵਿਆਖਿਆ ਗੁਰਮੁਖ ਇੱਕ ਸਾਡੇ ਪੰਜਾਬੀ ਦੇ ਵਿਚਾਰਵਾਨ ਨੇ ਕੀਤੀ ਹੈ। ਉਹ ਕਹਿੰਦਾ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ। ਬੰਦਾ ਗਾਵੇਗਾ ਉਦੋਂ ਮਨ ਖੁਸ਼ ਹੋਏਗਾ, ਪਰੇਸ਼ਾਨ ਹੋਵੇਗਾ ਤੇ ਰੋਏਗਾ। ਗੁਰੂ ਕੀ ਬਾਣੀ ਵਿੱਚ ਗਾਈਏ ਗਾਉਣਾ ਇਤਿਹਾਸਕ ਸ਼ਬਦ ਜਿਹੜਾ ਆਉਂਦਾ ਨਾ, ਇਹਦਾ ਭਾਵ ਹੈ ਵੀ ਗੁਰਮੁਖਾ ਇਹ ਚੱਟੀ ਨਾ ਪਰ ਇਹ ਗੁਸ਼ੀ ਵਿਚਕਾਰ, ਜਿਹਨੂੰ ਆਪਾਂ ਕਹਿੰਦੇ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਮੈਂ ਜਿਹਨੂੰ ਆਮ ਕਰਕੇ ਤਕਰੀਬਨ ਬੇਨਤੀ ਕਰਦਾ ਰਹਿੰਦਾ, ਆਪਾਂ ਕਹਿੰਦੇ ਜੀ ਮੈਂ ਪੰਜਾਂ ਕੁ ਮਿੰਟਾਂ ਵਿੱਚ ਜਪਜੀ ਸਾਹਿਬ ਦਾ ਪਾਠ ਨਿਬੇੜ ਕੇ ਆਇਆ, ਇਹ ਗੁਰਮੁਖੋ ਸਾਨੂੰ ਸਜ਼ਾ ਨਹੀਂ, ਇਹ ਸਾਨੂੰ ਪੈਨਲਟੀ ਨਹੀਂ ਲਾਈ ਗੁਰੂ ਨੇ। ਜਿੰਨਾ ਵੀ ਹੋਵੇ ਗੁਰੂ ਕੀ ਬਾਣੀ ਰਸ ਲੈ ਕੇ ਪੜ੍ਹਿਆ ਕਰੋ, ਰਸ ਲੈ ਕੇ ਇਹ ਗੁਰੂ ਨਾਲ ਪਿਆਰ ਕਰਨ ਦਾ ਵਸੀਲਾ। ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਗੁਰੂ ਪ੍ਰਸੰਨ ਹੁੰਦਾ ਨਾ, ਉਹਨਾਂ ਦਾ ਮਨ ਅਡੋਲ ਹੋ ਜਾਂਦਾ, ਔਰ ਚਾਅ ਨਾਲ ਵਿਗਾਸ ਨਾਲ ਦਿਲ ਦੀ ਤਹਿ ਤੋਂ ਉਹ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦੇ ਹਨ।
ਗੁਣ ਗਾਏ ਵਿਗਸੈ ਸਦਾ ਅਨ ਦਿਨ,
ਉਸ ਪਰਮਾਤਮਾ ਦੇ ਗੁਣ ਗਾਉਣ ਕਰਕੇ ਵਿਗਸੇ ਦਾ ਭਾਵ ਹੁੰਦਾ ਖਿੜਨਾ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਾਨਕ ਭਗਤਾਂ ਸਦਾ ਵਿਗਾਸ, ਨਾਲ ਇੱਕ ਇਹਦੇ 'ਚ ਗੁਰਮੁਖ ਹੱਲ ਵੀ ਲਿਖਿਆ ਜੀ। ਹੱਲ ਆਮ ਤਕਰੀਬਨ ਭੈਣ ਭਰਾ ਵੀਰ ਗੁਰਮੁਖ ਜਨ ਤਕਰੀਬਨ ਹਰ ਰੋਜ਼ ਹੀ ਦੋ ਚਾਰ ਮਿਲਦੇ ਨੇ, ਗਿਆਨੀ ਜੀ ਕੀ ਕਰੀਏ, ਮਨ ਜਿਹਾ ਨਹੀਂ ਜੁੜਦਾ, ਮਨ ਜਿਹਾ ਨਹੀਂ ਜੁੜਦਾ। ਸਵਾਲ ਹੈ ਤੁਹਾਡਾ, ਇਹਦਾ ਜਵਾਬ ਜੇ ਇੱਥੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਿੰਨੀ ਵੀ ਬਾਣੀ ਪੜ੍ਹਦਾ ਇਹ ਦੂਜਿਆਂ ਨੂੰ ਸੁਣਾਉਣ ਦੀ ਬਜਾਏ ਖੁਦ ਆਪ ਸੁਣ, ਮਨ ਦੇ ਕਾਗਰ ਕਰਨ ਦਾ ਗੁਰਮੁਖ ਬਹੁਤ ਵਧੀਆ ਚੰਗਾ ਤਰੀਕਾ ਤੇ ਬੜਾ ਸਾਦਾ ਹੈ। ਜਿੰਨੀ ਵੀ ਬਾਣੀ ਪੜ੍ਹੋ ਉਹਨੂੰ ਆਪ ਸੁਣੋ, ਆਪਾਂ ਦੂਜਿਆਂ ਨੂੰ ਸੁਣਾਉਣੇ ਆਪ ਨਹੀਂ ਸੁਣਦੇ। ਗੁਣ ਗਾਏ ਵਿਗਸੇ ਸਦਾ ਅਨ ਦਿਨ, ਜਿਹੜੇ ਗੁਰੂ ਕੇ ਪਿਆਰੇ ਨੇ ਉਹ ਦਿਨੇ ਰਾਤ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਕੇ ਖਿੜੇ ਰਹਿੰਦੇ ਨੇ, ਉਹਨਾਂ ਦਾ ਮਨ ਪ੍ਰਸੰਨ ਰਹਿੰਦਾ ਹੈ।
ਜਾਂ ਆਪ ਸੱਚੇ ਭਾਵੈ,
ਜਦੋਂ ਗੁਰਮੁਖ ਕਹਿੰਦੇ ਸੱਚੇ ਪਰਮਾਤਮਾ ਨੂੰ ਭਾਗ ਹੈ, ਜਦੋਂ ਚੰਗੇ ਲੱਗੇ।
ਅਹੰਕਾਰ ਹਉਮੈ ਤਜੈ ਮਾਇਆ,
ਇੱਕ ਅੰਗਰੇਜ਼ੀ ਦੀ ਬੜੀ ਪਿਆਰੀ ਕਹਾਵਤ ਹੈ, ਪ੍ਰਵੈਨਸ਼ਨ ਇਜ ਬੈਟਰ ਦੈਨ ਕਿਓਰ, ਪ੍ਰਵੈਨਸ਼ਨ ਇਜ ਬੈਟਰ ਦੈਨ ਕਿਓਰ, ਮਤਲਬ ਇਲਾਜ ਨਾਲੋਂ ਪਰਹੇਜ਼ ਚੰਗਾ। ਇਲਾਜ ਵੀ ਕਰਨਾ ਨਾਲ ਪਰਹੇਜ ਵੀ ਕਰਨਾ। ਆਪਾਂ ਇਲਾਜ ਤਾਂ ਕਰਦੇ ਹਾਂ ਪਰਹੇਜ ਨਹੀਂ ਕਰਦੇ। ਇੱਕ ਬੰਦੇ ਨੂੰ ਖਈ ਰੋਗ ਹੈ, ਖੰਘ ਆਉਂਦੀ ਹੈ ਅਤੇ ਦਵਾਈ ਦਿੱਤੀ ਡਾਕਟਰ ਨੇ, ਕਹਿੰਦਾ ਡਾਕਟਰ ਸਾਹਿਬ ਦੋ ਸਮੋਸੇ ਖਾ ਲਾਂ। ਡਾਕਟਰ ਹੱਸ ਪਿਆ, ਉਹ ਕਹਿਣ ਲੱਗਾ ਭਲਿਆ ਖੰਘ ਤਾਂ ਤੇਲ ਕਰਕੇ ਲੱਗਦੀ ਅਤੇ ਕਹਿੰਦਾ ਖਾ ਲਾਂ, ਅਤੇ ਦਵਾਈ ਦਾ ਕੀ ਫਾਇਦਾ ਹੈ। ਇਸੇ ਤਰ੍ਹਾਂ ਗੁਰਮੁਖੋ ਪਰਹੇਜ ਕਿਹੜਾ, ਹੰਕਾਰ ਹੋਮੇ ਤਜੇ ਮਾਇਆ, ਹੰਕਾਰ ਅਤੇ ਹੋਮੇ ਦਾ ਕੀ ਡਿਫਰੈਂਸ, ਕੀ ਫਰਕ ਹੈ। ਹੰਕਾਰ ਤੋਂ ਭਾਵ ਹੁੰਦਾ ਜਾਤੀ ਦਾ ਹੰਕਾਰ, ਉੱਚੀ ਜਾਤੀ। ਅਸੀਂ ਕਹਿੰਦੇ ਮੈਂ ਫਲਾਣੀ ਉੱਚੀ ਜਾਤੀ ਚੋਂ, ਫਲਾਣੀ ਚੋਂ ਹੈ, ਆਪਾਂ ਨਾਂ ਲੈਂਦੇ ਆਪਣੇ ਨਾਲ, ਸਾਡੇ ਅੱਗੇ ਦੁਖੀ ਤੇ ਕੀ ਬੋਲ ਜਾਏ। ਉਹ ਭਲਿਆ ਨਾ ਕੋ ਦੁਖੀ ਅਤੇ ਨਾ ਕੋ ਤੁਕੀ, ਤੂੰ ਇੱਕ ਦਾ ਬਣਨਾ ਕਰ, ਇਹਨਾਂ ਦੁਖੀ ਅਤੇ ਕੀ ਤੂੰ ਬਾਹਰ ਹੋ ਜਾ। ਹੰਕਾਰ ਦਾ ਅਰਥ ਵਿਦਵਾਨਾਂ ਨੇ ਕੀਤਾ ਜਾਤ ਦਾ ਹੰਕਾਰ, ਹੋਮੇ ਦਾ ਭਾਵ ਮਾਇਆ ਦਾ ਹੰਕਾਰ। ਮੈਂ ਕਿਸੇ ਕੋਲੋਂ ਦਾਣੇ ਲੈਣੇ ਨੇ, ਆਮ ਬੋਲੀ ਸਾਡੀ, ਹੋਮੇ ਤੋਂ ਭਾਵ ਮਾਇਆ ਦਾ ਹੰਕਾਰ ਮਾਣ, ਹੰਕਾਰ ਤੋਂ ਭਾਵ ਹੈ ਜਾਤੀ ਦਾ ਮਾਣ। ਜਾਤੀ ਦਾ ਮਾਣ ਵੀ ਛੱਡ, ਮਾਇਆ ਦਾ ਮਾਣ ਵੀ ਛੱਡਣਾ ਕਰ।
ਸਹਿਜ ਨਾਮ ਸਮਾਵੈ,
ਗੁਰਮੁਖਾ ਹੌਲੀ ਹੌਲੀ ਤੂੰ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਹੋ ਜਾਵੇਂਗਾ, ਲੈ ਹੋ ਜਾਏਗਾ।
ਆਪ ਕਰਤਾ ਕਰੇ ਸੋਈ,
ਪਰਿਪੂਰਨ ਪਰਮਾਤਮਾ ਆਪ ਸਾਰੇ ਕੰਮਾਂ ਨੂੰ ਕਰਨ ਵਾਲਾ ਹੈ, ਤੂੰ ਕਰਤਾਰ ਕਰੇ ਸੋਏ। ਇਹ ਵਾਹਿਗੁਰੂ ਤੇਰੇ ਹੱਥ ਦੇ ਵਿੱਚ ਸਾਡੇ ਸਵਾਸਾਂ ਦੀ ਤਾਰ ਹੈ, ਸਾਡੇ ਰੋਜ਼ੀ ਦੀ ਤਾਰ ਹੈ, ਜੋ ਤੂੰ ਕਰਦਾ ਉਹੋ ਹੀ ਹੋਵੇਗਾ। ਆਪ ਕਰਤਾ ਕਰੇ ਸੋਈ, ਆਪ ਹੀ ਭਾਈ ਕਰਤਾ ਤੇ ਸਾਰਾ ਕੁਝ ਕਰਨ ਵਾਲਾ ਹੈ।
ਆਪ ਦੇ ਤਾਂ ਪਾਈ ਹੈ,
ਆਪ ਦੇਵੇਗਾ ਤਾਂ ਹੀ ਪ੍ਰਾਪਤ ਹੋਵੇਗਾ ਨਾ। ਇੱਥੇ ਗੁਰਮੁਖ ਇੱਕ ਸਾਡਾ ਲੰਗੜਾ ਬਹਾਨਾ ਹੈ ਵੀ ਗਿਆਨੀ ਜੀ ਅਸੀਂ ਤਾਂ ਫਿਰ ਨਿਰਲੇਪ ਹੋ ਗਏ ਨਾ, ਆਪੇ ਦੇਗਾ ਤਾਂ ਲੈ ਲਾਂਗੇ। ਨਾ ਨਾ ਗੁਰਮੁਖੋ, ਫਿਰ ਪੰਜਾਬੀ ਦੀ ਕਹਾਵਤ ਹੈ ਜਿੰਨਾ ਚਿਰ ਬੱਚਾ ਰੋਵੇ ਨਾ ਓਨਾ ਚਿਰ ਮਾਂ ਵੀ ਦੁੱਧ ਨਹੀਂ ਦਿੰਦੀ। ਕਿਰਪਾ ਤਾਂ ਕਰੇ ਕਰ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਗੁਰਮੁਖਾ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਆਵਾਜ਼ਾਂ ਮਾਰੀ ਚੱਲ, ਬੇਨਤੀਆਂ ਕਰੀ ਚੱਲ, ਕਦੇ ਨਾ ਕਦੇ ਬੇਨਤੀ ਪ੍ਰਵਾਨ ਹੋ ਜਾਏਗੀ। ਸਾਡੇ ਸਿੱਖ ਇਤਿਹਾਸ ਵਿੱਚ ਇੱਕ ਨਾਂ ਦਾ ਸਤਿਕਾਰਯੋਗ ਮਾਤਾ ਭਾਗ ਭਰੀ ਦਾ, ਇਹ ਸ਼੍ਰੀਨਗਰ ਦੀ ਰਹਿਣ ਵਾਲੀ ਹੈ। ਇਸ ਬੀਬੀ ਨੇ ਖੱਦਰ ਦਾ ਕੱਪੜਾ ਤਿਆਰ ਕੀਤਾ, ਸਮੇਂ ਦੇ ਨਾਲ ਇਹ ਬੀਬੀ ਦਾ ਸਰੀਰ ਵਡੇਰਾ ਹੋ ਗਿਆ। ਇਹ ਗੁਰੂ ਘਰ ਦੀ ਪ੍ਰਚਾਰਕ ਵੀ ਸੀ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ ਕਿ ਜਿਹੜੀਆਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਘਰ ਦੀਆਂ ਪ੍ਰਚਾਰਕ ਬੀਬੀਆਂ ਨਿਯੁਕਤ ਕੀਤੀਆਂ, ਇਹਦੇ ਬਾਰੇ ਸਾਡੇ ਵਿਦਵਾਨ ਵੀਰਾਂ ਦੇ ਦੋ ਰਾਇਆਂ ਨੇ। ਕਈ ਗੁਰਮੁਖ ਪਿਆਰੇ ਕਹਿੰਦੇ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ 52 ਬੀਬੀਆਂ ਪ੍ਰਚਾਰ ਕਰ ਲਈ, ਗੁਰੂ ਘਰ ਦੇ ਪ੍ਰਚਾਰ ਲਈ ਥਾਪੀਆਂ। ਕਈ ਗੁਰਮੁਖਾਂ ਦੇ ਕਹਿਣ ਦੇ ਮੁਤਾਬਕ 72 ਬੀਬੀਆਂ ਦੀ ਡਿਊਟੀ ਲਾਈ। ਉਹਨਾਂ 72 ਜਾਂ 52 ਬੀਬੀਆਂ ਵਿੱਚੋਂ ਇੱਕ ਬੀਬੀ ਸੀ ਬੀਬੀ ਭਾਗ ਭਰੀ, ਇਹ ਸ਼੍ਰੀਨਗਰ ਦੀ ਰਹਿਣ ਵਾਲੀ ਸੀ। ਖਦਰ ਦਾ ਬੜਾ ਵਧੀਆ ਕੱਪੜਾ ਤਿਆਰ ਕੀਤਾ। ਇਹ ਕਹਿਣ ਲੱਗੀ ਵੀ ਮੈਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਚੋਲਾ ਪਾਉਣਾ ਹੈ। ਉਹਦਾ ਇੱਕ ਬੇਟਾ ਸੀ ਭਾਈ ਸੇਵਾ ਦਾਸ। ਮਾਤਾ ਦਾ ਸਰੀਰ ਵਡੇਰਾ ਹੋ ਗਿਆ, ਭਾਈਚਾਰਾ ਕਹਿਣ ਲੱਗਾ ਸੇਵਾ ਦਾਸਾ, ਉਮਰ ਵਡੇਰੀ ਹੋਣ ਕਰਕੇ ਤੇਰੀ ਮਾਤਾ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਰਿਹਾ। ਉਹ ਭਲਿਆ ਜਿੱਥੇ ਦਿਸ਼ਾਲੇ ਚੜ੍ਹਦੇ ਨੇ, ਜਿੱਥੇ ਘੋੜੇ ਚੜ੍ਹਦੇ ਨੇ, ਜਿਸ ਗੁਰੂ ਨੂੰ ਲੋਕ ਤੋਪਾਂ ਭੇਟ ਕਰਦੇ ਨੇ, ਭਲਾ ਤੇਰੀ ਅੰਮੀ ਵਾਸਤੇ ਚੋਲੇ ਵਾਸਤੇ ਇੱਥੇ ਆ ਜਾਏਗਾ। ਲੋਕਾਂ ਦੇ ਕਹਿਣ ਤੇ ਕਦੇ ਕਦੇ ਭਾਈ ਸੇਵਾਦਾਸ ਆਪਣੀ ਅੰਮਾ ਨੂੰ ਕਹਿੰਦਾ, ਮਾਂ ਲੋਕੀ ਇਉਂ ਕਹਿੰਦੇ ਨੇ। ਤੇ ਮਾਤਾ ਭਾਗ ਭਰੀ ਕਹਿੰਦੀ, ਪੁੱਤਰ ਤੇਰਾ ਵਿਸ਼ਵਾਸ ਕੱਚਾ ਹੈ। ਗੁਰਮੁਖੋ ਸਮਾਂ ਆਇਆ, ਮੈਂ ਖਾਸ ਕਰਕੇ ਆਪਣੀਆਂ ਭੈਣਾਂ ਧੀਆਂ ਨੂੰ ਬੇਨਤੀ ਕਰਾਂ, ਸਾਡੇ ਅੰਦਰ ਕਿਹੋ ਜਿਹੀ ਭਾਵਨਾ ਚਾਹੀਦੀ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਸ਼ਹਿਨਸ਼ਾਹ ਸ੍ਰੀਨਗਰ ਪਹੁੰਚੇ। ਮਾਤਾ ਦੇ ਘਰ ਦਾ ਦਰਵਾਜ਼ਾ ਬੜਾ ਖੁੱਲ੍ਹਾ ਹੈ, ਭਾਵਨਾ ਵੇਖੋ। ਕਹਿਣ ਲੱਗੀ, ਨਿੱਕਾ ਦਰਵਾਜ਼ਾ ਹੋਇਆ ਅਤੇ ਗੁਰਦੇਵ ਘੋੜੇ 'ਤੇ ਚੜ੍ਹਿਆ, ਕਿਵੇਂ ਅੰਦਰ ਆਉਣਗੇ? ਮੈਂ ਦਰਵਾਜ਼ਾ ਖੁੱਲ੍ਹਾ ਰੱਖਣਾ। ਮੇਰੇ ਪਾਤਸ਼ਾਹ ਘਰ ਗਏ, ਭਾਈ ਸੇਵਾਦਾਸ ਨੂੰ ਚਾਅ ਚੜ੍ਹ ਗਿਆ। ਕਹਿਣ ਲੱਗਾ, ਅੰਮਾ ਆ ਗਏ ਜਿਨ੍ਹਾਂ ਨੂੰ ਚੇਤੇ ਕਰਦੀ ਸੈ। ਨਿਗਾਹ ਵੀ ਘੜ ਗਈ, ਡੰਗੋਰੀ ਫੜੀ ਅਤੇ ਪੁੱਤਰ ਦੇ ਮੋਢਿਆਂ 'ਤੇ ਹੱਥ ਰੱਖ ਕੇ ਮੇਰੇ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਸਿਰ ਰੱਖ ਦਿੱਤਾ। ਘੋੜੇ ਤੋਂ ਥੱਲੇ ਉਤਰੇ, ਮਾਤਾ ਨੂੰ ਯਥਾ ਯੋਗ ਸਨਮਾਨ ਦਿੱਤਾ। ਕਹਿਣ ਲੱਗੀ, ਮੇਰੇ ਮਾਲਕਾ, ਮੇਰੀ ਦਿਲ ਦੀ ਰੀਝ ਪੂਰੀ ਹੋ ਗਈ ਹੈ ਅਤੇ ਮੇਰੇ ਦਿਲ ਦੀ ਇੱਕ ਤਮੰਨਾ ਹੈ, ਮੈਨੂੰ ਇੱਥੇ ਵੀ ਚਰਨਾਂ 'ਚ ਰੱਖਿਆ ਅਤੇ ਮੈਨੂੰ ਉੱਥੇ ਵੀ ਰੱਖੀ। ਸਾਡੇ ਅੰਦਰ ਭਾਵਨਾ ਕੱਚੀ, ਗੁਰਮੁਖੋ, ਗੁਰੂ ਦੀ ਤਾਕਤ ਘਟੀ ਨਹੀਂ। ਗੁਰੂ ਸਮਰੱਥ ਹੈ, ਗੁਰੂ ਵਰਤਦਾ ਹੈ, ਪਰ ਆਪਾਂ ਕੱਚੇ ਹੋ ਗਏ ਹਾਂ। ਮੇਰੇ ਪਾਤਸ਼ਾਹ ਨੇ ਟਿਕੇ ਨਾਲ, ਗੁਰੂ ਕੇ ਸਿੱਖ ਨੇ ਰਾਤੋਂ ਰਾਤ ਚੋਲਾ ਤਿਆਰ ਕੀਤਾ, ਰਾਤੋਂ ਰਾਤ ਦਿਨੇ ਚੋਲਾ ਪਵਾਇਆ ਅਤੇ ਕਹਿਣ ਲੱਗੀ, ਪਾਤਸ਼ਾਹ ਹੁਣ ਮੇਰੀ ਬੇਨਤੀ ਪ੍ਰਵਾਨ ਕਰਿਆ ਜੇ, ਮੈਨੂੰ ਚਰਨਾਂ ਵਿੱਚ ਥਾਂ ਦਿਆ ਜੇ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਮਾਲਕ ਉੱਚੇ ਆਸਣ 'ਤੇ ਸਬਾਏ ਮਾਨ ਨੇ। ਮਾਤਾ ਜੀ ਨੇ ਥੱਲੇ ਆਪਣਾ ਵਿਛਾਉਣਾ ਕੀਤਾ ਅਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚੋਂ ਨੇ ਸਰੀਰ ਤਿਆਗਣਾ ਕੀਤਾ। ਗੱਲ ਇੱਥੇ ਨਹੀਂ ਮੁੱਕੀ। ਜਦੋਂ ਮਾਤਾ ਦੀ ਅੰਤਮ ਯਾਤਰਾ ਚੱਲੀ ਨਾ, ਅਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਸ ਬੀਬੀ ਦੀ ਅਰਥੀ ਨੂੰ ਮੋਢਾ ਦਿੱਤਾ, ਅਤੇ ਜਿਹਦੀ ਅਰਥੀ ਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੋਢਾ ਦਿੰਦਾ, ਭਲਾ ਉਹਦੇ ਲੋਕ ਅਤੇ ਪ੍ਰਲੋਕ ਦੇ ਵੀ ਸਾਥ ਦੇਣ ਤੋਂ ਕੋਈ ਸ਼ੱਕ ਰਹਿ ਗਿਆ? ਪਰ ਗੁਰੂ ਨੇ ਮੋਢਾ ਤਾਂ ਦਿੱਤਾ ਹੈ, ਮਾਤਾ ਭਾਗ ਪਰੀ ਨੇ ਆਪਣਾ ਸੀਸ ਗੁਰੂ ਕੇ ਚਰਨਾਂ 'ਚ ਰੱਖਿਆ। ਸਾਡੇ 'ਚ ਕਮੀ, ਵਾਰ ਵਾਰ ਨੂੰ ਬੇਨਤੀ ਕਰਾਂ, ਗੁਰੂ ਕੇ ਸਿੱਖੋ, ਸਾਡੇ ਵਿੱਚ ਕਮੀ ਹੈ, ਗੁਰੂ 'ਚ ਕੋਈ ਕਮੀ ਨਹੀਂ। ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਏ। ਜਦੋਂ ਆਪ ਦਿੰਦਾ ਨਾ ਤਾਂ ਪ੍ਰਾਪਤ ਹੁੰਦੀਆਂ ਨੇ ਦਾਤਾਂ। ਪਰ ਵਾਰ ਵਾਰ ਫਿਰ ਰਿਪੀਟ ਕਰਾਂ, ਦਾਤਾਂ ਤਾਂ ਦਿੰਦਾ ਹੈ ਤੋ ਸਹੀ, ਲਖੇ ਜਾਓ ਕੋਈ
ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈ ਹੈ ਜੀਉ।
ਗ੍ਰੈਮਰ ਦੇ ਮੁਤਾਬਕ, ਵਿਆਕਰਨ ਦੇ ਮੁਤਾਬਕ ਕਹਿੰਦੇ ਨੇ ਲੀਪਸਾ ਅਲੰਕਾਰ, ਬੀਪਸਾ ਅਲੰਕਾਰ, ਮਾਫੀ ਕਰਨਾ, ਬੱਬੇ ਨੂੰ ਬਿਹਾਰੀ, ਲੀਪਸਾ ਨਹੀਂ ਬੀਪਸਾ। ਹਰ ਜੀਉ ਕਿਰਪਾ ਕਰੇ, ਵਾਹਿਗੁਰੂ ਕਿਰਪਾ ਕਰੇ ਤਾਂ ਨਾਮ ਨਾਲ ਜੁੜਿਆ ਜਾ ਸਕਦਾ ਹੈ।
ਅੰਦਰ ਸਾਚਾ ਨੇ ਹੋ।
ਹੁਣ ਇੱਥੇ ਗੁਰਦੇਵ ਨੇ ਅੱਗੇ ਇੱਕ ਹੋਰ ਗੱਲ ਕਹੀ ਹੈ, ਵੀ ਪਿਆਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਫਾਰਮੈਲਿਟੀ ਵਿਖਾਵੇ ਦਾ, ਤੈਨੂੰ ਯਾਦ ਕਰਦੇ ਸਾਂ ਆ ਗਿਆ, ਜਦੋਂ ਪਰਾ ਚਲਿਆ ਗਿਆ ਤੇ ਮੁੜ ਕੇ ਨਿੰਦਿਆ ਕਰਨ ਲੱਗ ਪਿਆ, ਝੂਠਾ ਪਿਆਰ। ਅੰਦਰ ਸਾਚਾ ਨਿਓ, ਪੂਰੇ ਸਤਿਗੁਰੇ ਜੀਓ। ਇਹ ਦਾਤ ਉਹਨਾਂ ਨੂੰ ਪ੍ਰਾਪਤ ਹੋਵੇਗੀ ਜਿਹੜੇ ਦਿਲ ਦੀ ਤਹਿ ਤੋਂ ਸੱਚੇ ਦਿਲੋਂ ਗੁਰੂ ਨਾਲ ਪਿਆਰ ਕਰਦੇ ਹਨ।
ਹਾਂ ਤੇ ਸਦੇ ਸੇਵੀ ਦਿਨ ਰਾਤ।
ਸਤਿਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਂ ਦਿਨੇ ਤੇ ਰਾਤ ਉਹਨਾਂ ਦੀ ਸੇਵਾ ਕਰਾਂ। ਆਪਾਂ ਪੜ੍ਹਦੇ ਹਾਂ, ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਜਿਹੜਾ ਚਿਤ ਲਾ ਕੇ ਸੇਵਾ ਕਰਦਾ ਉਹਦੀ ਸੇਵਾ ਸਹਿਤ ਫਲਦੇ ਹੈ। ਸੋ ਇਸ ਪ੍ਰਕਾਰ ਹੋਂ ਤੇ ਸੇਵੀ ਦਿਨ ਰਾਤ, ਮੈਂ ਉਸ ਪਰਿਪੂਰਨ ਪਰਮਾਤਮਾ ਨੂੰ ਦਿਨੇ ਰਾਤ ਚੇਤੇ ਕਰਦਾ ਰਵਾਂ, ਇਹ ਚੇਤੇ ਕਰਨਾ ਹੀ ਸੇਵਾ ਹੈ।
ਮੈਂ ਕਦੇ ਨਾ ਵਿਸਰੈ ਜੀਓ,
ਪੂਰਨ ਪਰਮਾਤਮਾ ਮੈਨੂੰ ਕਿਸੇ ਮੌਕੇ ਭੁੱਲੇ ਨਾ,
ਕਦੇ ਨਾ ਵਿਸਾਰੀ ਆਨ ਦਿਨ ਸਮਾਰੀ।
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਹਨੂੰ ਪਰਮਾਤਮਾ ਨੂੰ ਭੁੱਲੀ ਨਾ, ਦਿਨੇ ਰਾਤ ਚੇਤੇ ਰੱਖੀ ਸਮਾਰੀ ਤੋਂ ਪਵ, ਜਿਵੇਂ ਆਪਾਂ ਕਹਿੰਦੇ ਵੀ ਗੁਰਮੁਖਾ ਤੇਰੇ ਕੋਲ ਪੈਸੇ ਨੇ ਸੰਭਾਲ ਕੇ ਰੱਖੀ, ਸੰਭਾਲ ਕੇ ਪਵ ਚੁਕੰਨਾ ਹੋ ਕੇ ਨਹੀਂ, ਸਮਾਰੀ ਤੋਂ ਭਾਵ ਸੰਭਾਲਣਾ, ਸੰਭਾਲ ਕੇ ਰੱਖਣਾ, ਦਿਨੇ ਰਾਤ ਉਸ ਪਰਮਾਤਮਾ ਨੂੰ ਸੰਭਾਲ ਕੇ ਰੱਖਣਾ ਹੈ, ਚੇਤੇ ਰੱਖਣਾ ਹੈ।
ਜਾ ਨਾਮ ਲਈ ਤਾਂ ਜੀਵਾ,
ਜੀਵਨ ਦਾ ਭਾਵ ਹੈ ਵੀ ਜਿੰਨਾ ਚਿਰ ਨਾਮ ਲੈਂਦੇ ਉਹਨਾਂ ਚਿਰ ਜਿਉਂਦੇ ਹਾਂ, ਜੇ ਨਾਮ ਭੁੱਲ ਗਿਆ ਤੇ ਆਪਾਂ ਮਰੇ ਹਾਂ ਲਾਸ਼ਾਂ ਕੇਵਲ, ਆਖਾਂ ਜੀਵਾਂ ਵਿਸਰੇ ਮਰ ਜਾਓ, ਇਹ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਪਰ ਨਾਲ ਹੀ ਬਾਪੂ ਨੇ ਆਖਿਆ ਆਖਣ ਔਖਾ ਸਾਚਾ ਨਾਉ।
ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਹੈ।
ਸਤਿਗੁਰੂ ਪਾਤਸ਼ਾਹ ਨੇ ਉਹ ਸਾਨੂੰ ਇੱਥੇ ਇਸ਼ਾਰਾ ਕੀਤਾ ਵੀ ਗੁਰਮੁਖੋ, ਜਦੋਂ ਆਪਾਂ ਪਰਮਾਤਮਾ ਦੇ ਨਾਮ ਨੂੰ ਕੰਨਾਂ ਨਾਲ ਸੁਣਾਂਗੇ, ਮਨ ਤ੍ਰਿਪਤ ਹੋ ਜਾਏਗਾ, ਹੋਰ ਕੋ ਲਾਲਸਾ ਨਹੀਂ ਰਹੇਗੀ।
ਗੁਰਮੁਖ ਅੰਮ੍ਰਿਤ ਪੀਵਾ,
ਗੁਰੂ ਦੀ ਦੱਸੀ ਤਕਨੀਕ ਦੇ ਮੁਤਾਬਕ ਗੁਰੂ ਦੇ ਰਾਹੀਂ ਨਾਮ ਅੰਮ੍ਰਿਤ ਨੂੰ ਪੀਣਾ ਕਰੀਏ।
ਨਦਰ ਕਰੇ ਤਾਂ ਸਤਿਗੁਰ ਮੇਲੇ,
ਭਾਈ ਪਰਮੇਸ਼ਰ ਦੀ ਨਿਗਾਹ ਹੋਵੇ ਤਾਂ ਹੀ ਸੱਚੇ ਗੁਰੂ ਨਾਲ ਮਿਲਾਪ ਹੋਵੇਗਾ।
ਆਨ ਦਿਨ ਬਵੇਕ ਬੁੱਧ ਵਿਚਰੈ,
ਗੁਰੂ ਪਿਆਰਿਆਂ ਦਾ ਮਿਲਾਪ ਹੋਇਆ ਉਹਨਾਂ ਦੀ ਨਿਸ਼ਾਨੀ ਕੀ, ਕਿਵੇਂ ਪਤਾ ਚੱਲੇਗਾ। ਜਿਹੜਾ ਬਵੇਕ ਹੈ ਨਾ, ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਵਤਰੇਕ, ਅਤੇ ਅੰਗਰੇਜ਼ੀ ਵਿੱਚ ਉਹਨੂੰ ਕਹਿੰਦੇ ਅਨੈਲਸਿਜ ਕਰਨਾ। ਬਵੇਕ ਦਾ ਅਰਥ ਹੈ ਅਨੈਲਸਿਜ, ਵਿਵੇਕ ਦਾ ਅਰਥ ਹੈ ਵਤਰੇਕ। ਇਹਨੂੰ ਆਮ ਬੋਲੀ 'ਚ ਮੈਂ ਕਹਾਂ, ਵਿਵੇਕ ਦਾ ਭਾਵ ਹੁੰਦਾ ਚੰਗੇ ਅਤੇ ਮਾੜੇ ਦੀ ਪਛਾਣ ਕਰਨ ਲਈ, ਆਹ ਚੀਜ਼ ਚੰਗੀ ਹੈ ਇਹਨੂੰ ਗ੍ਰਹਿਣ ਕਰਨਾ, ਆਹ ਵਸਤੂ ਮਾੜੀ ਇਹਨੂੰ ਤਿਆਗਣਾ। ਬੁਰਿਆਈ ਦਾ ਤਿਆਗ, ਚੰਗਿਆਈ ਦੀ ਚੋਣ, ਇਹਨੂੰ ਵਿਦਵਾਨ ਪੁਰਸ਼ਾਂ ਨੇ ਵਿਵੇਕ ਹੈ। ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਇਸ ਵਿਵੇਕ ਬੁੱਧੀ ਦੇ ਨਾਲ ਵਿਚਰਦੇ ਹਨ।
ਅੰਦਰ ਸਾਚਾ ਨੇਹੋ,
ਜਿਹੜੇ ਰਾਤ ਉਹ ਸੱਚੇ ਪਰਮਾਤਮਾ ਨਾਲ ਪਿਆਰ ਕਰਦੇ। ਆਪਾਂ ਪੜ੍ਹਦੇ ਹਾਂ ਫਰੀਦਾ ਜਾਂ ਲੱਭ ਤਾਂ ਨਿਉ ਕਿਆ, ਆਪਣਾ ਤਾਂ ਗੱਲ ਗਲਤ ਹੋ ਗਈ ਨਾ, ਆਪਾਂ ਨੂੰ ਲੱਭ ਹੈ, ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ, ਇੰਨੀ ਬਾਤੀ ਸੋ ਪਾਈਏ ਨਾਈ ਭਈ ਕਾਮਣ ਆਣੀ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜਾਂ ਲੱਭ ਤਾਂ ਨਿਉ ਕਿਆ, ਲੱਭ ਤਾਂ ਕੂੜੇ ਨਿਉ, ਕਿਚੜ ਝੱਤ ਲੰਘਾਈਏ ਛੱਪੜ ਟੁੱਟੇ ਮਿਉ। ਬਾਬਾ ਫਰੀਦ ਜੀ ਕਹਿੰਦੇ ਭਲਿਆ ਪੁਰਸ਼ਾ ਛੱਪੜ ਟੁੱਟਾ ਹੋਵੇ, ਇੱਕ ਪਾਸੇ ਮੀਂਹ ਪਵੇ ਤਾਂ ਹਨੇਰੀ ਆਵੇ, ਕਿੰਨਾ ਚਿਰ ਤੇਰਾ ਛੱਪੜ ਅੜੇਗਾ, ਡਿੱਗ ਪਏਗਾ ਕਦੇ ਨਾ ਕਦੇ। ਇਸ ਪ੍ਰਕਾਰ ਤੂੰ ਨਿਉ ਤਾਂ ਕਰਦਾ ਪਰ ਤੇਰੇ ਅੰਦਰ ਲੱਭ ਹੈ, ਲੋਭ ਹੈ, ਖਾਣ ਦਾ ਲੱਭ ਦੇ ਅਰਥਾਂ ਨੂੰ ਪੜ੍ਹਾਏ ਗਏ ਨੇ, ਖਾਣ ਦਾ ਲਾਲਚ, ਖਾਣ ਦਾ ਲੋਭ ਦਾ ਅਰਥ ਹੈ ਜੋੜਨ ਦਾ ਤਮਾ। ਪਰ ਜਿਹੜੇ ਉਹ ਗੁਰਮੁਖ ਨੇ ਇਹਨਾਂ ਦੋਹਾਂ ਤੋਂ ਪਾਸੇ ਹੋ ਗਏ, ਅੰਦਰ ਸਾਚਾ ਨਿਉ, ਉਹਨਾਂ ਦੇ ਅੰਦਰ ਨਾ ਲੱਭ ਹੈ ਨਾ ਲੋਭ ਹੈ,
ਪੂਰੇ ਸਤਿਗੁਰ।
ਔਰ ਪੂਰਾ ਕੌਣ ਹੈ ਗੁਰੂ, ਇਹ ਨਿਸ਼ਾਨੀ ਹੋ ਗਈ, ਪੂਰਾ ਨਾਲ ਸਤਿਗੁਰੂ ਲੱਭ ਜਾਇਆ, ਇਹਦਾ ਅਰਥ ਹੋਇਆ ਪੂਰਾ ਉਹ ਗੁਰੂ ਹੈ ਜਿਹੜਾ ਸਾਨੂੰ ਸੱਤ ਨਾਲ ਜੋੜਦਾ ਹੈ। ਜਿਹੜਾ ਕੱਚ ਨਾਲ ਜੋੜੇ ਉਹ ਸੱਚਾ ਗੁਰੂ ਨਹੀਂ, ਜਿਹੜਾ ਸੱਤ ਨਾਲ ਜੁੜੇ ਉਹਨੂੰ ਪੂਰਾ ਗੁਰੂ ਕਹਿੰਦੇ ਹਨ।
ਸਤ ਸੰਗਤ ਮਿਲੈ ਵੱਡ ਭਾਗ,
ਜਿਨ੍ਹਾਂ ਦੇ ਭਾਈ ਚੰਗੇ ਕਰਮ ਨੇ ਵੱਡੇ ਭਾਗਾਂ ਵਾਲੇ ਨੇ ਉਹ ਸਤ ਸੰਗਤ ਵਿੱਚ ਆ ਗਏ। ਅਤੇ ਸਤ ਸੰਗਤ ਦੀ ਵਿਆਖਿਆ ਸਤਿਗੁਰੂ ਪਾਤਸ਼ਾਹ ਨੇ ਬੜੀ ਮਹਾਨ ਕੀਤੀ, ਬੜੀ ਸੁੰਦਰ ਕੀਤੀ ਹੈ, ਨਿਸ਼ਾਨੀ ਕੀ ਸਤ ਸੰਗਤ ਦੀ, ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀਏ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਆਪਾਂ ਗੁਰੂ ਕੀ ਬਾਣੀ ਦੀ ਕਥਾ ਕਰਦੇ ਹਾਂ, ਇੱਥੇ ਆਮ ਦੁਨਿਆਵੀ ਰਾਜਨੀਤਿਕ ਗੱਲਾਂ ਕਰ ਲੱਗ ਪਈ, ਉਹ ਤਾਂ ਸਤਸੰਗ ਨਹੀਂ। ਕਿਸੇ ਦੀ ਨਿੰਦਿਆ ਕਿਸੇ ਦੀ ਚੁਗਲੀ। ਸਤ ਸੰਗ ਤੋਂ ਹੈ ਜਿਹਦੇ ਵਿੱਚ ਕੇਵਲ ਅਤੇ ਕੇਵਲ ਇੱਕ ਸੱਤ ਦੀ ਵਿਚਾਰ ਕੀਤੀ ਜਾਏ। ਸਤ ਸੰਗ ਤੋਂ ਭਾਵ ਸੱਚ ਨਾਲ ਜੁੜਨਾ, ਜਿਹੜੇ ਸਿੱਧੇ ਸੱਤ ਦੇ ਅਰਥ ਹੋਣਗੇ ਨਾ, ਸੰਗ ਨਾਮ ਹੈ ਜੁੜਨ ਦਾ, ਕਨੈਕਟ ਹੋਣਾ, ਅਤੇ ਸੱਤ ਦਾ ਅਰਥ ਹੈ ਸੱਚ। ਜਦੋਂ ਮਨੁੱਖ ਦੀ ਆਤਮਾ ਝੂਠ ਨੂੰ ਛੱਡ ਕੇ ਕੇਵਲ ਸੱਤ ਨਾਲ ਜੁੜ ਜਾਏ ਉਹਨੂੰ ਸੱਤ ਕਹਿੰਦੇ ਹਨ। ਪਰ ਇਹ ਮਿਲਦੀ ਕਿਹਨਾਂ ਨੂੰ ਹੈ, ਜਿਨ੍ਹਾਂ ਦੇ ਵੱਡੇ ਭਾਗ ਨੇ ਚੰਗੇ ਕਰਮ ਹਨ।
ਤਾਂ ਹਰ ਰਸ ਆਵੇ ਜੀਉ,
ਪਰਮਾਤਮਾ ਦੀ ਪ੍ਰਾਪਤੀ ਦਾ ਰਸ ਆ ਗਿਆ, ਆਨੰਦ ਆ ਗਿਆ।
ਅਨ ਦਿਨ ਰਹਿ ਲਿਵ ਲਾਏ,
ਉਹ ਗੁਰਮੁਖ ਪਿਆਰੇ ਦਿਨੇ ਰਾਤ ਆਪਣੇ ਮਨ ਨੂੰ ਉਸ ਪਰਮਾਤਮਾ ਨਾਲ ਜੋੜ ਕੇ ਰੱਖਦੇ ਹਨ।
ਤਾਂ ਸਹਿਜ ਸਮਾਵੇ ਜੀਉ,
ਆਖਰ ਕਰ ਨਤੀਜਾ ਇਹ ਨਿਕਲਿਆ, ਉਹ ਗੁਰਮੁਖ ਪਿਆਰਿਆਂ ਦੀ ਅਵਸਥਾ ਅਡੋਲ ਹੋ ਗਈ। ਆਪਣਾ ਤਾਂ ਮਨ ਡੋਲਦਾ ਨਾ ਕਦੇ ਤਾਂ ਤੇ ਕਦੇ ਥਾਂ, ਕਬਹੂ ਜੀੜਾ ਉਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤਾ ਹੈ, ਚਾਰੇ ਕੂੰਟਾਂ ਭਾਲੇ। ਸਾਡੇ ਕਵੀਸ਼ਰ ਭਰਾ ਇੱਕ ਪੰਕਤੀ ਬੋਲਦੇ ਹੁੰਦੇ ਨੇ, ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ, ਮਨ ਦੇ ਮਗਰ ਨਾ ਲੱਗੀਏ, ਪਲਕ ਪਲਕ ਮਨ ਹੋਰ। ਤੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ, ਉਹ ਗੁਰੂ ਕੇ ਲਾਲ ਦਿਨੇ ਰਾਤ ਉਹਦੀ ਇਬਾਦਤ ਕਰਦੇ ਨੇ, ਔਰ ਉਸ ਇਬਾਦਤ ਦਾ ਸਦਕਾ, ਬੰਦਗੀ ਦਾ ਸਦਕਾ ਉਹਨਾਂ ਗੁਰਮੁਖਾਂ ਦਾ ਮਨ ਅਡੋਲ ਹੋ ਗਿਆ।
ਸਹਿਜ ਸਮਾਵੇ ਤਾਂ ਹਰ ਮਨ ਪਾਵੇ,
ਭਾਈ ਨੂੰ ਬੰਦੇ ਦਾ ਮਨ ਅਡੋਲ ਹੋ ਜਾਏ ਉਦੋਂ ਪਰਮਾਤਮਾ ਚੰਗਾ ਲੱਗਦਾ ਹੈ।
ਸਦਾ ਅਤੀਤ ਬੈਰਾਗੀ,
ਉਹਨਾਂ ਗੁਰਮੁਖ ਪਿਆਰਿਆਂ ਦੀ ਮਨ ਦੀ ਅਵਸਥਾ ਫਿਰ ਕੀ ਹੋ ਗਈ ਭਲਾ? ਅਤੀਤ ਦਾ ਅਰਥ ਗੁਰਮੁਖੋ ਵਿਦਵਾਨ ਵੀਰਾਂ ਨੇ ਕੀਤਾ ਹੈ ਮਾਇਆ ਦੀ ਪਕੜ ਤੋਂ ਉੱਪਰ। ਬੈਰਾਗੀ ਤੋਂ ਭਾਵ ਹੈ ਮੋਹ ਤੋਂ ਰਹਿਤ। ਇਹ ਦੋ ਸ਼ਬਦ ਇਹੋ ਜਿਹੇ ਨੇ ਵੀ ਕਈ ਵਾਰ ਬੰਦਾ ਉਲਝ ਜਾਂਦਾ, ਪਤਾ ਨਹੀਂ ਲੱਗਦਾ ਇਹਦੇ ਕੀ ਅਰਥ ਨੇ, ਦੋਵੇਂ ਇੱਕੋ ਜਿਹੇ। ਅਤੀਤ ਦਾ ਅਰਥ ਹੈ ਮਾਇਆ ਦੀ ਪਕੜ ਤੋਂ ਉੱਪਰ, ਅਤੇ ਬਰਾਗੀ ਦਾ ਅਰਥ ਹੈ ਪਰਿਵਾਰ ਭੈਣ ਭਰਾ ਰਿਸ਼ਤੇਦਾਰਾਂ ਦੇ ਮੋਹ ਤੋਂ ਉੱਪਰ, ਜਾਂ ਇਹਨੂੰ ਸਾਦਾ ਕਹਿ ਲਈਏ ਚਮੜੀ ਚਮੜੇ ਦੇ ਮੋਹ ਤੋਂ ਉੱਪਰ ਉੱਠਣ ਦਾ ਭਾਵ ਹੈ ਬਰਾਗੀ, ਅਤੇ ਦੁਨੀਆਂ ਦੇ ਪਦਾਰਥਾਂ ਤੋਂ ਉੱਪਰ ਉੱਠਣ ਦਾ ਅਰਥ ਹੈ ਅਤੀਤ। ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਦੁਨਿਆਵੀ ਪਦਾਰਥਾਂ ਤੋਂ ਮੋਹ ਮਮਤਾ ਤੋਂ ਉੱਪਰ ਹੋ ਗਏ।
ਹਲਤ ਪਲਤ ਸੋਭਾ ਜਗ ਅੰਤਰ,
ਗੁਰਮੁਖ ਪਿਆਰਿਆਂ ਦੀ ਕਹਿੰਦੇ ਇੱਥੇ ਅਤੇ ਉੱਥੇ ਸੋਭਾ ਹੋ ਗਈ। ਹਲਤ ਦਾ ਭਾਵ ਐਸ ਲੋਕ, ਪਲ ਦਾ ਭਾਵ ਪ੍ਰਲੋਕ, ਜਿਹਨੂੰ ਆਪਾਂ ਗੁਰਬਾਣੀ 'ਚ ਵੀ ਪੜ੍ਹਦੇ ਹਾਂ, ਦੋਵੇਂ ਥਾਵ ਰੱਖੇ ਗੁਰਸੂਰੇ, ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ।
ਰਾਮ ਨਾਮ ਲਿਵ ਲਾਗੀ,
ਕਿਉਂਕਿ ਉਹਨਾਂ ਗੁਰਮੁਖ ਪਿਆਰਿਆਂ ਦੀ ਜਿਹੜੀ ਅੰਦਰ ਦੀ ਲਿਵ ਹੈ ਉਹ ਰਮੇ ਹੋਏ ਪਰਮਾਤਮਾ ਨਾਲ ਜੁੜ ਗਈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨੰਦ ਸਾਹਿਬ, ਗੁਰਮੁਖੋ ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ, ਤੁਧ ਬਾਦ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ। ਤੋ ਇਸ ਪ੍ਰਕਾਰ ਉਹਨਾਂ ਗੁਰਮੁਖ ਪਿਆਰਿਆਂ ਦੀ ਜਿਹੜੀ ਅੰਦਰ ਦੀ ਸੁਰਤੀ ਬਿਰਤੀ ਹੈ ਉਹ ਰਮੇ ਹੋਏ ਰਾਮ ਨਾਲ ਜੁੜ ਗਈ।
ਹਰਕ ਸੋਗ ਦੋਹਾਂ ਤੇ ਮੁਕਤਾ,
ਸਾਡੀ ਗੁਰਮੁਖ ਅਵਸਥਾ ਵੀ ਜੇ ਚਾਰ ਪਦਾਰਥ ਮਿਲ ਗਏ ਤੇ ਛਾਲਾਂ ਮਾਰ ਲੱਗ ਪਏ, ਬੜੇ ਖੁਸ਼ ਹੋ ਗਏ, ਬੜੇ ਪ੍ਰਸੰਨ। ਜੇ ਚਲਿਆ ਗਿਆ ਰੋਣ ਲੱਗ ਪਏ, ਜਿਹਨੂੰ ਗੁਰਬਾਣੀ 'ਚ ਉਹ ਫਰਮਾਇਆ ਮੇਰੇ ਪਾਤਸ਼ਾਹ ਨੇ, ਜਬ ਕਛ ਪਾਏ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬੋਲ ਨੇ, ਜਬ ਕਛ ਪਾਏ ਤਾਂ ਗਰਭ ਕਰਤ ਹੈ, ਵੇਖਿਆ ਜੇ ਕਿੰਨੀ ਮਿਹਨਤ ਕੀਤੀ ਹੈ, ਅਤੇ ਜਦੋਂ ਚਲਾ ਗਿਆ ਮਾਇਆ ਗਈ ਤਬ ਰੋਵਣ ਲੱਗਤ ਹੈ। ਉਹ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਸ਼ਾਦੀ ਗਮੀ ਦੁੱਖ ਅਤੇ ਸੁੱਖ ਇਹਨਾਂ ਦੋਹਾਂ ਦੀ ਪਕੜ ਤੋਂ ਪਾਸੇ ਹਨ।
ਜੋ ਪ੍ਰਭ ਕਰੇ ਸੋ ਪਾਵੇ,
ਪੂਰਨ ਪਰਮਾਤਮਾ ਕਰਦਾ ਉਹਨਾਂ ਨੂੰ ਚੰਗਾ ਲੱਗਦਾ ਹੈ। ਉਹ ਉਹਨੂੰ ਸਤ ਕਰਕੇ ਮੰਨਦੇ ਹਨ।
ਸਤ ਸੰਗਤ ਮਿਲੈ ਵੱਡ ਭਾਗ,
ਸਤ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ ਜਿਨ੍ਹਾਂ ਨੂੰ ਮਿਲੇ
ਤਾਂ ਹਰ ਰਸ ਆਵੇ ਜੀਉ,
ਉਹਨਾਂ ਨੂੰ ਹਰ ਥਾਂ ਤੇ ਵਿਆਪਕ ਪਰਮਾਤਮਾ ਦੀ ਪ੍ਰਾਪਤੀ ਦਾ ਆਨੰਦ ਰਸ ਆ ਗਿਆ।
ਦੂਜੇ ਭਾਏ ਦੁੱਖ ਹੋਏ,
ਗੁਰਮੁਖੋ ਬੜੇ ਸੌਖੇ ਅਰਥ ਨੇ, ਦੂਜੇ ਭਾਏ ਤੋਂ ਭਾਵ ਪਰਮਾਤਮਾ ਨੂੰ ਛੱਡ ਕੇ ਦੂਜੇ ਪਾਸੇ ਨੂੰ ਪ੍ਰੇਮ ਕਰਨਾ, ਮੋਹ ਕਰਨਾ, ਭਾਵੇਂ ਕੁਝ ਵੀ ਹੋਵੇ, ਬੜਾ ਸਾਦਾ ਜਿਹਾ ਅਰਥ ਹੈ। ਦੂਜੇ ਭਾਵੇਂ ਇੱਕ ਵਾਹਿਗੁਰੂ, ਉਹਨੂੰ ਛੱਡ ਕੇ ਬਾਕੀਆਂ ਦੀਆਂ ਚੀਜ਼ਾਂ ਚੰਗੀਆਂ ਲੱਗਣੀਆਂ, ਇਹਨੂੰ ਕਹਿੰਦੇ ਨੇ ਦੂਜਾ ਭਾਵ। ਦੂਜੇ ਭਾਏ ਦੁੱਖ ਹੋਏ ਮਨਮੁੱਖ, ਜਿਹੜਾ ਮਨਮੁੱਖ ਹੈ ਨਾ ਉਹ ਪਰਮਾਤਮਾ ਨੂੰ ਛੱਡ ਕੇ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹਨੂੰ ਉਹ ਚੰਗੀਆਂ ਲੱਗਦੀਆਂ ਹਨ।
ਮਨਮੁਖ ਜਮ ਜੋਹਿਆ ਜੀਉ,
ਇਹਦੇ ਵਿਦਵਾਨ ਪੁਰਸ਼ਾਂ ਨੇ ਜੋਹਿਆ ਦੇ ਦੋ ਤਰ੍ਹਾਂ ਦੇ ਅਰਥ ਕੀਤੇ ਹਨ। ਜਿਹੜੇ ਸੰਪਰਦਾਈ ਨਿਰਮਲੇ ਨਿਹੰਗ ਸਿੰਘ ਟਕਸਾਲਾਂ, ਉਹਨਾਂ ਨੇ ਜੋਹਿਆ ਦਾ ਅਰਥ ਕੀਤਾ ਵੀ ਜਿਵੇਂ ਪਹਿਲਵਾਨ ਘੁੜਨ ਲੱਗਦੇ ਨੇ ਪਹਿਲਾਂ, ਅਤੇ ਜਿਹਨੂੰ ਆਮ ਆਪਾਂ ਕਹਿੰਦੇ ਨੇ ਦਸ ਪੰਜਾ, ਉਹ ਇੱਕ ਦੂਜੇ ਨਾਲ ਹੱਥਾਂ ਨਾਲ ਹੱਥ ਮਿਲਾ ਕੇ ਉਹਦੀ ਤਾਕਤ ਵੇਖਦੇ ਵੀ ਕਿੰਨੇ ਕੁ ਜੋਗਾ ਹੈ, ਇਹਨੂੰ ਕਹਿੰਦੇ ਨੇ ਜੋਹਿਆ। ਦੂਜਾ ਸਾਡੇ ਪੜ੍ਹੇ ਲਿਖੇ ਜਿਹੜੇ ਵੀਰ ਹਨ ਵਿਦਵਾਨ ਪੁਰਸ਼, ਉਹਨਾਂ ਨੇ ਇਹਦਾ ਅਰਥ ਕੀਤਾ ਹੈ ਨਿਗਾਹ ਰੱਖਣਾ। ਜਿਵੇਂ ਆਪਾਂ ਕਹਿੰਦੇ ਭਾਈ ਇਹ ਮਾੜਾ ਕੰਮ ਕਰਦਾ ਹੈ ਪਰ ਨਿਗਾਹ ਰੱਖੀ ਫੇਰ ਕਿਤੇ ਗਲਤ ਕੰਮ ਨਾ ਕਰੇ। ਜੋਇਆ ਤੋਂ ਭਾਵ ਉਹੜਾ ਜਾਮ ਹੈ ਨਾ ਮੌਤ ਦਾ ਫਰਿਸ਼ਤਾ, ਉਹਨਾਂ ਮਨਮੁਖਾਂ ਤੇ ਅੱਠੇ ਪੈਰ ਨਿਗਾਹ ਰੱਖਦਾ ਵੀ ਕਦੋਂ ਕਾਬੂ ਆਉਣ।
ਹਾਏ ਹਾਏ ਕਰੇ ਦਿਨ ਰਾਤ,
ਇਸ ਕਾਰਨ ਕਰਕੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਦਿਨੇ ਰਾਤ ਹਾਏ ਹਾਏ ਕਰਦੇ ਹਨ।
ਮਾਇਆ ਦੁੱਖ ਮੋਹਿਆ ਜੀਓ,
ਉਹਨਾਂ ਦੇ ਹਾਏ ਹਾਏ ਕਰਨ ਦਾ ਭਾਵੇ ਵੀ ਉਹਨਾਂ ਨੂੰ ਮਾਇਆ ਨੇ ਮੋਹ ਲਿਆ ਇਸ ਕਰਕੇ ਦੁਖੀ ਹਨ।
ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ,
ਮਾਇਆ ਦੀ ਪ੍ਰਾਪਤੀ ਮਾਇਆ ਦੀ ਨਾਮ ਪ੍ਰਾਪਤੀ ਹੋਣ ਕਰਕੇ ਮਾਇਆ ਦੀ ਪਕੜ ਕਰਕੇ ਦੁਖੀ ਨੇ ਉਹਦੇ ਮੋਹ ਕਰਕੇ, ਔਰ ਮੈਂ ਕਰਕੇ ਜਦੋਂ ਮੈਂ ਦੀ ਪ੍ਰਾਪਤੀ ਨਾ ਹੋਈ ਉਦੋਂ ਫਿਰ ਉਹਨਾਂ ਨੂੰ ਗੁੱਸਾ ਆਉਂਦਾ, ਰੋਇਆ ਤੋਂ ਭਾਵ ਗੁੱਸਾ ਆਉਣਾ।
ਮੇਰੀ ਮੇਰੀ ਕਰਤ ਵਿਹਾਵੇ,
ਕਹਿੰਦੇ ਮੇਰੀ ਮੇਰੀ ਕਰਦਿਆਂ ਉਹਨਾਂ ਦੀ ਜ਼ਿੰਦਗੀ ਬਤੀਤ ਹੋ ਗਈ, ਵਿਆਹੇ ਤੂੰ ਪਾ ਬਤੀਤ ਹੋਣਾ।
ਜੋ ਪ੍ਰਭ ਦੇ ਤੇ ਸਚੇਤੈ ਨਾਹੀ,
ਸਾਡੀ ਗੁਰਮੁਖੋ ਸਾਰਿਆਂ ਦੀ ਅਵਸਥਾ ਹੈ ਦਾਤ ਪਿਆਰੀ ਵਿਸਰਿਆ ਦਤਾਰਾ, ਇਹ ਮੇਰਾ ਮਕਾਨ ਹੈ, ਮੇਰਾ ਪੋਤਾ ਹੈ, ਮੇਰਾ ਦੋਹਤਾ ਹੈ, ਜਿਹਨੇ ਦਿੱਤਾ ਹੈ ਉਹਦਾ ਖਿਆਲ ਹੀ ਨਹੀਂ। ਜੋ ਪ੍ਰਭ ਦੇ ਤਿਸ ਚੇਤੇ ਨਾ ਹੀ, ਜੋ ਵਾਹਿਗੁਰੂ ਨੇ ਦਿੱਤਾ ਹੈ ਨਾ, ਜਿਹਨੇ ਦਿੱਤਾ ਵਾਹਿਗੁਰੂ ਨੇ ਉਹਦਾ ਖਿਆਲ ਹੀ ਨਹੀਂ ਆਇਆ, ਪਰ ਯਾਦ ਰੱਖੀ।
ਅੰਤ ਗਿਆ ਪਛਤਾਵੇ,
ਕਹਿੰਦੇ ਸੰਸਾਰ ਤੋਂ ਪਛਤਾਉਂਦੇ ਤੁਰ ਗਏ,
ਬਿਨ ਨਾਵੇ ਕੋ ਸਾਥ ਨਾ ਚਾਲੇ,
ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ, ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ, ਨਾਨਕ ਇਹ ਤਨ ਸਾਰ।
ਪੁੱਤਰ ਕਲੱਤਰ ਮਾਇਆ ਧੋਹਿਆ,
ਪੁੱਤਰ ਕਲੱਤਰ ਇਸਤਰੀ ਇਹ ਮਾਇਆ ਜਿਹੜੀ ਹੈ ਨਾ ਇਹਨੇ ਤੇਰੇ ਨਾਲ ਧੋਖਾ ਕਰ ਜਾਣਾ ਏ, ਇਹ ਜਿੱਥੇ ਰੱਖੀ ਉੱਥੇ ਪਈ ਰਹਿ ਗਈ।
ਦੂਜੇ ਭਾਏ ਦੁੱਖ ਹੋਏ,
ਮਨਮੁਖ ਇਸ ਪ੍ਰਕਾਰ ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੋਇਆ ਜੀਉ, ਜਿਹੜਾ ਮਨ ਦੇ ਮਗਰ ਲੱਗਾ ਨਾ ਜੀਵ ਜਾਮੇ ਦੇ ਤੇ ਨਿਗਾਹ ਰੱਖ ਗਿਆ, ਕਿਉਂਕਿ ਦੂਜੇ ਭਾਵ ਚ ਪੈ ਕਰਕੇ ਇਹ ਜੀਵ ਦੁਖੀ ਹੋ ਰਿਹਾ ਹੈ।
ਕਰ ਕਿਰਪਾ ਲਿਓ ਮਿਲਾਏ,
ਅਰਦਾਸ ਬੇਨਤੀ ਕਰੀਏ ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਨੂੰ ਆਪਣੇ ਨਾਲ ਜੋੜਨਾ ਕਰ।
ਮਹਿਲ ਹਰ ਪਾਇਆ ਜੀਉ,
ਗੁਰਮੁਖੋ ਵਿਦਵਾਨ ਪੁਰਸ਼ਾਂ ਨੇ ਫਿਰ ਦੋ ਤਰ੍ਹਾਂ ਦੇ ਉੱਥੇ ਤਰ੍ਹਾਂ ਅਰਥ ਕੀਤੇ ਨੇ। ਇੱਕ ਅਰਥ ਕਰਦੇ ਨੇ ਸੰਪਰਦਾਇ ਲੋਕ ਸਰੂਪ ਦੀ ਪ੍ਰਾਪਤੀ, ਲੇਕਿਨ ਜਿਹੜੇ ਹੋਰ ਗੁਰਮੁਖ ਨੇ ਉਹਨਾਂ ਦਾ ਅਰਥ ਕੀਤਾ ਚਰਨਾਂ ਵਿੱਚ ਥਾਂ, ਜਿਨ੍ਹਾਂ 'ਤੇ ਉਹਨੇ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਨੂੰ ਸਰੂਪ ਰੂਪੀ ਘਰ ਦੀ ਅਭੇਤਾ ਬਖਸ਼ੀ, ਅਥਵਾ ਉਹਨਾਂ ਨੂੰ ਚਰਨਾਂ ਵਿੱਚ ਥਾਂ ਦਿੱਤੀ ਹੈ।
ਸਦਾ ਰਹਿ ਕਰ ਜੋੜ,
ਗੁਰੂ ਕੇ ਸਿੱਖਾ ਤੇਰਾ ਇੱਕੋ ਇੱਕ ਫਰਜ਼ ਬਣਦਾ, ਤੂੰ ਦੋਵੇਂ ਹੱਥ ਜੋੜ ਕੇ ਸਦੀਵੀ ਤੌਰ 'ਤੇ ਉਸ ਪਰਮਾਤਮਾ ਨੂੰ ਆਪਣਾ ਆਪਾ ਸਮਰਪਿਤ ਕਰ।
ਪ੍ਰਭ ਮਨ ਪਾਇਆ ਜੀਉ,
ਜਿਨ੍ਹਾਂ ਨੂੰ ਵਾਹਿਗੁਰੂ ਚੰਗਾ ਲੱਗਾ ਗੁਰਮੁਖ, ਉਹ ਦੋਵੇਂ ਹੱਥ ਜੋੜ ਕੇ ਪਰਮਾਤਮਾ ਨੂੰ ਆਪਣਾ ਆਪਾ ਸਮਰਪਿਤ ਕਰੀ ਬੈਠੇ ਹਨ।
ਪ੍ਰਭ ਮਨ ਪਾਵੇ ਤਾਂ ਹੁਕਮ ਸਮਾਵੇ,
ਭਾਈ ਪਰਮਾਤਮਾ ਚੰਗਾ ਲੱਗਾ ਜਿਹੜਾ ਜੀਵ ਉਹ ਪਰਮਾਤਮਾ ਦੇ ਹੁਕਮ ਨੂੰ ਸਦ ਕਰਕੇ ਮੰਨੇਗਾ, ਉਹਦੇ ਵਿੱਚ ਅਭੇਦ ਹੋ ਜਾਏਗਾ।
ਹੁਕਮ ਮਨ ਸੁਖ ਪਾਇਆ,
ਜਿਹਨਾਂ ਨੇ ਪਰਮਾਤਮਾ ਦੇ ਹੁਕਮ ਨੂੰ ਮੰਨਿਆ ਉਹ ਸਦੀਵੀ ਤੌਰ ਤੇ ਸੁਖੀ ਹੋ ਗਏ।
ਆਨ ਦਿਨ ਜਪਤ ਰਹਿ ਦਿਨ ਰਾਤੀ,
ਸਾਨੂੰ ਕੀ ਚਾਹੀਦਾ ਭਾਈ, ਦਿਨੇ ਰਾਤ ਉਸ ਪਰਮਾਤਮਾ ਨੂੰ ਚੇਤੇ ਕਰਦੇ ਰਹੀਏ।
ਸਹਿਜ ਸਹਿਜੇ ਨਾਮ ਤੇ ਆਇਆ,
ਮਨ ਨੂੰ ਅਡੋਲ ਕਰਕੇ ਆਪਣੀ ਮਨ ਦੀ ਸੋਈ ਨੂੰ ਪਰਮਾਤਮਾ ਕੇਂਦਰਿਤ ਕਰੀਏ। ਨਾਮ ਧਿਆਇਆ ਤੋਂ ਭਾਵ ਆਪਣੇ ਮਨ ਨੂੰ ਉਸ ਪਾਸੇ ਵੱਲ ਕੇਂਦਰਿਤ ਕਰਨਾ, ਜੋੜਨਾ ਹੈ।
ਨਾਮੋ ਨਾਮ ਮਿਲੀ ਵਡਿਆਈ,
ਪਰਮਾਤਮਾ ਦੇ ਨਾਮ ਨਾਲ ਜੁੜਨ ਕਰਕੇ ਮਨੁੱਖ ਨੂੰ ਮਾਣ ਮਿਲਿਆ। ਭਾਈ ਮਰਦਾਨਾ ਜੀ ਨੂੰ ਅੱਜ ਚੇਤੇ ਕਰਦੇ ਹਾਂ, ਸੱਤੇ ਬਲਵੰਡਾ ਜੀ ਨੂੰ ਚੇਤੇ ਕਰਦੇ ਹਾਂ, ਭਾਈ ਗੁਰਦਾਸ ਜੀ ਨੂੰ ਚੇਤੇ ਕਰਦੇ ਹਾਂ, ਬਾਬਾ ਬੇਣੀ ਜੀ ਨੂੰ ਚੇਤੇ ਕਰਦੇ ਹਾਂ, ਜਿਨ੍ਹਾਂ ਵੀ ਗੁਰਮੁਖਾਂ ਨੇ ਪਰਮਾਤਮਾ ਦਾ ਨਾਮ ਲਿਆ ਆਪਾਂ ਪੜ੍ਹਦੇ ਹਾਂ। ਜਿਨ ਸੇਵਿਆ ਤਿਸ ਪਾਇਆ ਮਾਣ, ਸੋ ਉਹਨਾਂ ਗੁਰਮੁਖ ਪਿਆਰ ਨੂੰ ਮਾਣ ਸਨਮਾਨ ਮਿਲਿਆ ਹੈ।
ਨਾਨਕ ਨਾਮ ਮਨ ਪਾਵੇ,
ਮਿਲਿਆ ਭਾਈ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਨ ਕਰਕੇ ਚੰਗਾ ਲੱਗਾ ਹੈ। ਅਰਦਾਸ ਕਰੀਏ,
ਕਰ ਕਿਰਪਾ ਲਿਓ ਮਿਲਾਏ,
ਸਾਡੇ ਤੇ ਕਿਰਪਾ ਕਰ, ਸਾਨੂੰ ਆਪਣੇ ਨਾਲ ਜੋੜਨਾ ਕਰ, ਅਭੇਦ ਕਰਨਾ ਕਰੋ।
ਮਹਿਲ ਹਰ ਪਾਵੇ ਜੀਉ,
ਜਿਨ੍ਹਾਂ ਚਿਰ ਮੇਰੇ ਮਾਲਕਾ ਪ੍ਰਾਣ ਬਖਸ਼ੇ ਨੇ ਇੱਥੇ ਵੀ ਚਰਨਾਂ ਚ ਰੱਖੀ, ਜਦੋਂ ਪ੍ਰਾਣ ਪੰਖੇਰੂ ਹੋਣੇ ਸਾਨੂੰ ਚਰਨਾਂ ਚ ਥਾਂ ਦੇਈ। ਇਹ ਅਖੀਰਲੀ ਪੰਕਤੀ ਦੇ ਅਰਥ ਨੇ, ਜਿੰਨਾ ਚਿਰ ਪ੍ਰਾਣ ਬਖਸ਼ੇ ਨੇ ਤੇਰੇ ਚਰਨਾਂ ਚ ਰਹੀਏ, ਜਦੋਂ ਪ੍ਰਾਣਾਂ ਦੀ ਡੋਰੀ ਟੁੱਟੇ ਸਾਨੂੰ ਚਰਨਾਂ ਚ ਥਾਂ ਦੇਈ। ਇਹ ਸਤਿਗੁਰੂ ਪਾਤਸ਼ਾਹ ਅਖੀਰਲੀ ਪੰਕਤੀ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਤੇ ਗੁਰਮੁਖੋ ਜਿਹੜਾ ਬੋਲਦਾ ਉਹ ਗਲਤੀ ਵੀ ਕਰੇਗਾ, ਇਸ ਕਰਕੇ ਗੁਰੂ ਤੇ ਗੁਰੂ ਕੀ ਸੰਗਤ ਕਿਰਪਾ ਕਰਿਆ ਕਰੋ। ਸਾਥੋਂ ਜੋ ਵਾਧਾ ਘਾਟਾ ਕਿਹਾ ਜਾਂਦਾ ਹੈ ਉਹ ਗੁਰੂ ਪਾਤਸ਼ਾਹ ਤੇ ਗੁਰੂ ਕੀ ਸੰਗਤ ਕਿਰਪਾ ਕਰਕੇ ਸਾਨੂੰ ਮੁਆਫੀ ਬਖਸ਼ੇ, ਤੇ ਗੁਰੂ ਅੱਗੇ ਅਰਦਾਸ ਕਰੋ ਕਿ ਪਾਤਸ਼ਾਹ ਸਾਨੂੰ ਅੱਗੇ ਤੋਂ ਸਮਰਥ ਬਖਸ਼ਣ, ਕਿ ਉਹ ਐਂਦਾ ਗਲਤੀਆਂ ਨਾ ਹੋਣ। ਦੁਬਾਰਾ ਧੰਨਵਾਦ ਜੀ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਪਾਵੇ, ਕਰ ਕਿਰਪਾ ਲਿਓ ਮਿਲਾਏ, ਮਹਿਲ ਹਰ ਪਾਵੇ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।